ಗುರುನಾನಕ ಪಾದ ಬಂದನ ಪಾದ ಸಮರೋ ಅಂಗದ ದುಃಖ ಗೊರ ಅಮರ ದಾಸ ಹೃದ ಹೃದ ಶ್ರೀ ಗುರು ರಾಮದಾಸ ಗುರುವರ ಜನ ಬೇಘನನ ನಾಸಕ ಬೇಘನನ ಹರ ಗೋಬಿಂದ ಶುಭ ಮತ ಶ್ರೀ ಹರ ರಾಯ ಹರ ಕೃಷ್ಣ ಮನಾ ಬಹೋರಿ ತೇಗ ಬಹಾದರ ಪರಮ
ಕಿರ್ಪಾಲ
ವಾಹಿಗುರು ಪರಮ
ಕಿರ್ಪಾಲ
ಶ್ರೀ ಗುರು ಗೋಬಿಂದ ಸಿಂಗ
ಬಿಸಾಲ
ಗುರು ಪನ್ನ
ಪೊನ್ನ ಸೀಸಾ
ಬಾರ
ಬಾರ
ಜಗದೀಸಾಕಂಕಾರ ಸತ್ಗುರು
ತೇಹ ಪ್ರಸಾದ ಸಚ
ಹೋಯ ವಾಹಿಗುರು ಜೀ ಕೀ
ಪತೇ ಹೈ ಬೇಗನ ಬಿನಾಸನ ಸೋಯ
ಜಿಸ ಮಹಿ ಅಮರತ ಜ್ಞಾನ ಹೈ
ಮಾನಕ ಭಗತ ವೈರಾಗ
ಗುರು ಗ್ರಂಥ ಸಾಹಿಬ ಉದದ ಬಂದೋ ಕರೆ
ಅನುರಾಗ
ಗುರು ಗ್ರಂಥ ಸಾಹಿಬ ಉದದ ಬಂದೋ ಕರೆ
ಅನುರಾಗ ಸತ್ನಾಮ ಶ್ರೀ ವಾಹಿಗುರು ಸಾಹಿಬ ಜಿಯೋ ದೋಹರಾ ಮುಕ್ತ ನಿಯಾಮತ ಗುರ್ಬಚನ ಕೋ ರಾಖೀ ಗೈರ ಗಂಭೀರ ಕನಕ ಕಟೋರೇ ಬಾಹಿರೋ ಟಿಕೇ ನ ಬಾಗನ ಛೀರ
ವಾಹಿಗುರು ಜೀ ಕಾ ಖಾಲಸಾ ವಾಹಿಗುರು ಜೀ ಕೀ ಫತಿಹ ಜುಗ ಜುಗ ಅಟಲ ಶಬ್ದ ಗುರು ಪೀರಾ ಗਹਿਰ ਗੰਭੀਰਾ ਸਤਿਗੁਰੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਹਜ਼ੂਰੀ ਚ ਨਤਮਸਤਕ ਹੋ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਹਾਜ਼ਰੀਆਂ ਭਰ ਕੇ ਸ਼੍ਰੀ ਗੁਰ ਪੰਥ ਪ੍ਰਕਾਸ਼ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਅਤੇ ਸਤਿਕਾਰ ਸਹਿਤ ਸਰਵਣ ਕਰ ਰਹੇ ਪਿਛਲੇ ਪ੍ਰਕਰਣਾਂ ਵਿੱਚ ਗੰਗੂ ਸ਼ਾਹੀਆਂ ਦਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ ਗੰਗੂ ਸ਼ਾਹ ਜੀ ਕਿਵੇਂ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ 'ਚ ਆਏ ਸਤਿਗੁਰਾਂ ਕੋਲੋਂ ਕਿਰਪਾ ਪ੍ਰਾਪਤ ਕੀਤੀ ਮੁੜ ਕੇ ਫਿਰ ਸਤਿਗੁਰਾਂ ਤੋਂ ਹੀ ਨਸ਼ੁਕਰਾ ਬਣ ਕੇ ਸਤਿਗੁਰਾਂ ਦੀ ਦਿੱਤੀ ਦਾਤ ਨੂੰ ਭੁਲਾ ਕੇ ਦਾਤ ਨਾਲ ਜੁੜ ਗਿਆ ਤਾਂ ਸਤਿਗੁਰੂ ਜੀ ਨੇ ਫਿਰ ਆਪਣੀ ਸ਼ਰਨ 'ਚ ਇਹਨੂੰ ਸੱਦ ਲਿਆ। ਇਹਨੂੰ ਆਉਣਾ ਪਿਆ ਟੈ ਕੇ, ਤੋ ਇਹਨੂੰ ਕਲਾ ਦੇ ਕੇ ਸਤਿਗੁਰਾਂ ਨੇ ਪਹਾੜ ਦੀ ਰਿਆਸਤ ਵਿੱਚ ਪਹਾੜਾਂ 'ਚ ਭੇਜਿਆ ਤਾਂ ਉੱਥੇ ਵੀ ਕੁਝ ਸਮੇਂ ਵਾਸਤੇ ਇਹ ਰਿਹਾ ਅਤੇ ਫਿਰ ਸਤਿਗੁਰਾਂ ਤੋਂ ਬਾਗੀ ਹੋ ਗਿਆ। ਤੋ ਗੰਗੂ ਸ਼ਾਹੀਆਂ ਦਾ ਉਹ ਪ੍ਰਸੰਗ ਆਪ ਜੀ ਨੇ ਸੁਣਿਆ। ਨਿਰੰਜਨੀਆਂ ਦੀ ਕਥਾ ਸ਼ੁਰੂ ਕੀਤੀ ਹੈ ਭਾਈ ਰਤਨ ਸਿੰਘ ਹੋਣਾਂ ਨੇ। ਜੰਡਿਆਲਾ ਗੁਰੂ ਕਾ ਨਗਰ ਹੈ ਅੰਮ੍ਰਿਤਸਰ ਸਾਹਿਬ ਦੇ ਨੇੜੇ। ਇਸ ਪਿੰਡ ਦਾ ਰਹਿਣ ਵਾਲਾ ਸੀ ਭਾਈ ਹਿੰਦਾਲ। ਇਹ ਪਹਿਲਾਂ ਸੁਲਤਾਨੀਏ ਸਖੀ ਸਰਵਰ ਦਾ ਪੀਰ ਦਾ ਚੇਲਾ ਸੀ। ਘਰ 'ਚ ਭੁੱਖ ਮਰੀ ਸੀ, ਪਤਾ ਲੱਗਾ ਕਿ ਗੁਰੂ ਰਾਮਦਾਸ ਸਾਹਿਬ ਦੇ ਲੰਗਰਾਂ 'ਚ ਖੁੱਲ੍ਹੇ ਲੰਗਰ ਮਿਲਦੇ ਆ ਛਕਣ ਨੂੰ। ਤੋ ਸਤਿਗੁਰਾਂ ਦੇ ਚਰਨਾਂ 'ਚ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ, ਲੰਗਰ 'ਚ ਸੇਵਾ ਕਰਨ ਲੱਗਾ ਆਟੇ ਗੁੰਨਣ ਦੀ। ਤੋ ਆਟਾ ਗੁੰਨਦਿਆਂ ਇੱਕ ਦਿਨ ਸਤਿਗੁਰੂ ਜੀ ਆਏ ਅਤੇ ਸਾਰੀ ਸੰਗਤ ਨੇ ਮੱਥਾ ਟੇਕਿਆ ਅਤੇ ਇਹਦੇ ਹੱਥ ਆਟੇ ਨਾਲ ਲਿਬੜੇ। ਮਨ 'ਚ ਸੋਚਿਆ ਕਿ ਜੇ ਸਤਿਗੁਰਾਂ ਦੇ ਚਰਨਾਂ ਨੂੰ ਆਟਾ ਲੱਗ ਗਿਆ ਅਤੇ ਮੈਲੇ ਹੋਣਗੇ ਚਰਨ। ਹੱਥ ਪਿਛਲੇ ਪਾਸੇ ਰੱਖ ਕੇ ਨੇ ਮਹਾਰਾਜ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ। ਗੁਰੂ ਰਾਮਦਾਸ ਸਾਹਿਬ ਨੇ ਬਸ ਇੰਨੇ ਨਾਲ ਹੀ ਕਿਰਪਾ ਕਰਕੇ ਇਹਨੂੰ ਨਿਹਾਲ ਕੀਤਾ। ਪਰ ਜਿਵੇਂ ਭਾਂਡਾ ਸ਼ੁੱਧ ਨਾ ਹੋਵੇ ਅਤੇ ਵਿੱਚ ਵਸਤੂ ਪੈ ਜਾਏ ਕੀਮਤੀ, ਤਾਂ ਉਹ ਵਸਤੂ ਦੀ ਕਦਰ ਨਹੀਂ ਹੁੰਦੀ। ਹਿੰਦਾਲ ਇਹ ਵੀ ਭਟਕ ਗਿਆ, ਜੰਡਿਆਲੇ ਆ ਗਿਆ ਵਾਪਸ। ਉਹਦਾ ਪ੍ਰਸੰਗ ਭਾਈ ਰਤਨ ਸਿੰਘ ਜੀ ਲਿਖ ਰਹੇ ਨੇ। ਕਿਉਂਕਿ ਇਹ ਜਿਹੜੇ ਨਿਰੰਜਨੀਏ ਸੀ, ਇਹਨਾਂ ਨੇ ਪੰਥ ਦਾ ਬੜਾ ਨੁਕਸਾਨ ਕੀਤਾ ਸਿੰਘਾਂ ਦਾ। ਕਿਰਪਾ ਗੁਰੂ ਘਰ ਤੋਂ ਹੀ ਪ੍ਰਾਪਤ ਕੀਤੀ ਅਤੇ ਗੁਰੂ ਦੇ ਪੰਥ ਨਾਲ ਹੀ ਇਹਨਾਂ ਨੇ ਵਿਰੋਧ ਕਮਾਇਆ। ਇਸੇ ਹਿੰਦਾਲ ਦਾ ਅੱਗੇ ਵੰਸ਼ਜ ਸੀ, ਉਹਦਾ ਨਾਂ ਸੀ ਹਰ ਭਗਤ ਨਿਰੰਜਨੀਆਂ। ਉਹ ਜਿਹੜਾ ਹਰ ਭਗਤ ਨਿਰੰਜਨੀਆਂ ਸੀ, ਉਹਨੇ ਬੜੇ ਸਿੰਘ ਸ਼ਹੀਦ ਕਰਵਾਏ। ਮੁਖਬਰੀ ਕਰਕੇ ਸਿੰਘਾਂ ਨੂੰ ਫੜਾਉਂਦਾ ਸੀ, ਉਹਦਾ ਵੀ ਜ਼ਿਕਰ ਆ ਰਿਹਾ। ਆਓ ਕੁਝ ਸਮੇਂ ਲਈ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਕੇਂਦਰਿਤ ਕਰਦਿਆਂ ਰਸਨਾ ਦੀ ਪਵਿੱਤਰਤਾ ਲਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੁਕਤ ਨਿਆਮਤ ਗੁਰ ਬਚਨ ਕੋ ਰਾਖੇ ਗੈਰ ਗੰਭੀਰ।
ਕਹਿੰਦੇ ਮੁਫਤ ਦੇ ਵਿੱਚ ਨਿਆਮਤ ਮਿਲ ਜਾਏ ਨਾ ਗੁਰੂ ਸਾਹਿਬ ਦੇ ਬਚਨਾਂ ਨਾਲ, ਤਾਂ ਕੋਈ ਵਿਰਲਾ ਹੀ ਹੈ ਜਿਹੜਾ ਸਤਿਗੁਰਾਂ ਵੱਲੋਂ ਮਿਲੀ ਹੋਈ ਨਿਆਮਤ ਨੂੰ, ਕਿਉਂਕਿ ਗੁਰੂ ਸਾਹਿਬ ਨੇ ਜਿਹੜੀਆਂ ਵੀ ਨਿਆਮਤਾਂ ਦਿੱਤੀਆਂ ਨੇ ਸਾਨੂੰ ਜਾਂ ਦੇਣੀਆਂ ਨੇ, ਉਹ ਕਿਸੇ ਪ੍ਰਕਾਰ ਦਾ ਮੁੱਲ ਦੇ ਕੇ ਨਹੀਂ ਅਸੀਂ ਲੈ ਸਕਦੇ। ਕੀ ਮੁੱਲ ਦੇਵਾਂਗੇ ਜਿਹੜੀਆਂ ਨਿਆਮਤਾਂ ਸਤਿਗੁਰਾਂ ਨੇ ਸਾਨੂੰ ਦਿੱਤੀਆਂ? ਸਾਡੇ ਲਈ ਤਾਂ ਮੁਫਤ ਹੀ ਨੇ ਨਾ। ਅਤੇ ਕਹਿੰਦੇ ਮੁਫਤ ਨਿਆਮਤ ਜੇ ਕਿਸੇ ਨੂੰ ਮਿਲ ਜੇ ਗੁਰੂ ਦੇ ਬਚਨਾਂ ਨਾਲ, ਤਾਂ ਕੋਈ ਵਿਰਲਾ ਹੀ ਗੈਰ ਗੰਭੀਰ ਹੈ ਜਿਹੜਾ ਉਸ ਨਿਆਮਤ ਨੂੰ ਆਪਣੇ ਸੰਭਾਲ ਕੇ ਰੱਖਦਾ ਹੈ।
ਕਣਕ ਕਟੋਰੇ ਬਾਹਿਰੋ ਟਿਕੇ ਨਾ ਬਾਗਨ ਛੀਰ।
ਜਿਵੇਂ ਸੋਨੇ ਦੇ ਭਾਂਡੇ ਤੋਂ ਬਿਨਾਂ ਸ਼ੇਰਨੀ ਦਾ ਦੁੱਧ ਕਿਸੇ ਹੋਰ ਭਾਂਡੇ 'ਚ ਨਹੀਂ ਟਿਕਦਾ। ਦੱਸਿਆ ਜਾਂਦਾ ਕਿ ਸ਼ੇਰਨੀ ਦੇ ਦੁੱਧ 'ਚ ਕੋਈ ਇਹੋ ਜਿਹੀ ਤਸੀਰ ਹੁੰਦੀ ਹੈ, ਕਿਸੇ ਹੋਰ ਭਾਂਡੇ ਦੇ ਵਿੱਚ ਉਹ ਟਿਕ ਹੀ ਨਹੀਂ ਸਕਦਾ। ਉਹਨੂੰ ਟਿਕਾਉਣ ਲਈ ਸੋਨੇ ਦਾ ਭਾਂਡਾ ਚਾਹੀਦਾ ਹੁੰਦਾ, ਉਹਦੇ 'ਚ ਹੀ ਉਹ ਟਿਕਦਾ। ਸੋਨੇ ਦੇ ਭਾਂਡੇ ਤੋਂ ਬਿਨਾਂ ਜਿਵੇਂ ਸ਼ੇਰਨੀ ਦਾ ਦੁੱਧ ਨਹੀਂ ਨਾ ਟਿਕਦਾ ਕਿਸੇ ਹੋਰ ਭਾਂਡੇ 'ਚ, ਇੱਦਾਂ ਬਿਨਾਂ ਗੁਰੂ ਦੀ ਕਿਰਪਾ ਤੋਂ ਗੈਰ ਗੰਭੀਰ ਹੋਇਆਂ ਤੋਂ गुरु साहब वालों बख्शी हुई नियामत भी जिहड़ी है अंदर टिकदी नहीं है। गुरु साहब जिहड़ी वस्त दिंदे ने वह फिर अंदर टिकदी नहीं जे गुरु साहब की कृपा नाल ना वरते।
जो पाई दई संगत श्री गुर तें लाई।
हिंदाल नू महाराज जी ने निहाल कीता ते बचन कीता भी जा तू अपने इलाके च चला जा जंडियाले, उत्थे जिहड़ी इलाके दी संगत है उहनां नू गुरु घर नाल जोड़िया कर, प्रचार करिया कर। आपां इदां कह सकदे हां भी इहनू सतगुरां ने प्रचारक बना के भेजिया। ਇਹ ਨਿਰੰਜਨੀਏ ਕਿਵੇਂ ਬਣੇ? ਕਿਉਂਕਿ ਜਿਹੜਾ ਹਿੰਦਾਲ ਸੀ ਆਪਣੀ ਰਸਨਾ ਤੋਂ ਹਮੇਸ਼ਾ ਕਹਿੰਦਾ ਸੀ ਨਿਰੰਜਨ ਨਿਰੰਜਨ ਨਿਰ, ਇਹ ਜਾਪ ਜਪਦਾ ਸੀ। ਉੱਥੋਂ ਇਹਨਾਂ ਦੀ ਜਿਹੜੀ ਅੱਲ ਪੈ ਗਈ, ਸੰਪਰਦਾ ਇਹਨਾਂ ਦੀ ਬਣ ਗਈ, ਔਰ ਉਹਦਾ ਨਾਂ ਪੈ ਗਿਆ ਨਿਰੰਜਨੀਏ। ਭਾਈ ਹਿੰਦਾਲ ਨੇ ਜਦੋਂ ਮਹਾਰਾਜ ਜੀ ਨੂੰ ਮੱਥਾ ਟੇਕਿਆ ਸੀ ਤੇ ਬਾਹਾਂ ਪਿੱਛੇ ਕਰਕੇ ਨਾ ਮੱਥਾ ਟੇਕ, ਹੁਣ ਵੀ ਕੁਝ ਕੁਝ ਹੈਣ ਇਹਨਾਂ ਦੇ ਪਰਿਵਾਰਾਂ ਚੋਂ, ਉਹ ਨਿਰੰਜਨੀਆਂ ਦੇ ਵਿੱਚ ਹਾਲੇ ਵੀ ਹੱਥ ਪਿੱਛੇ ਕਰਕੇ ਹੀ ਮੱਥਾ ਟੇਕਣ ਦੀ ਪਿਰਤ ਹੈ। ਤੋ ਨਿਰੰਜਨੀਏ ਜਿਹੜੇ ਹਨ ਉਹ ਇਹਨਾਂ ਦਾ ਨਿਰੰਜਨ ਨਿਰੰਜਨ ਦਾ ਜਾਪ ਕਰਨ ਕਰਕੇ ਇਹਨਾਂ ਦੀ ਅੱਲ ਜਿਹੜੀ ਸੀ ਉਹ ਨਿਰੰਜਨ ਪਈ, ਜਾਂ ਨਿਰੰਜਨੀਏ ਇਹਨਾਂ ਨੂੰ ਕਿਹਾ ਜਾਣ ਲੱਗ ਪਿਆ। ਸਤਿਗੁਰੂ ਜੀ ਨੇ ਇਹਨੂੰ ਪ੍ਰਚਾਰਕ ਬਣਾਇਆ ਤੇ ਕੁਝ ਸੰਗਤ ਨੂੰ ਜਿਹੜੀ ਜੰਡਿਆਲੇ ਦੇ ਨੇੜੇ ਤੇੜੇ ਪਿੰਡਾਂ ਦੀ ਸੰਗਤ ਸੀ, ਆਖਿਆ ਕਿ ਇਸ ਸਾਰੀ ਸੰਗਤ ਨੂੰ ਤੂੰ ਗੁਰਬਾਣੀ ਦਾ ਆਸ਼ਾ ਦ੍ਰਿੜ ਕਰਾਉਣਾ।
ਗਿਰਦ ਜੰਡਾਲੇ 20-30 ਗਿਰਾਏ।
ਜੰਡਿਆਲੇ ਦੇ ਨੇੜੇ ਤੇੜੇ ਤਕਰੀਬਨ 20-30 ਪਿੰਡਾਂ ਦੇ ਵਿੱਚ ਮਹਾਰਾਜ ਜੀ ਨੇ ਇਹਨੂੰ ਮੁਖੀ ਬਣਾ ਦਿੱਤਾ, ਜਿਵੇਂ ਸਿੱਖਾਂ ਦੇ ਵਿੱਚੋਂ ਆਗੂ ਬਣਾਉਣਾ ਹੁੰਦਾ ਕਿ ਸਾਰੀ ਸੰਗਤ ਨੂੰ ਜੋੜਨਾ, ਸਾਰੀ ਸੰਗਤ ਦੀ ਕਿਸੇ ਦੀ ਕੋਈ ਦੁੱਖ ਤਕਲੀਫ ਹੋਣੀ ਉਹ ਸੁਣਨੀ ਹੈ। ਇੱਦਾਂ 20-30 ਪਿੰਡ ਜਿਹੜੇ ਸਨ ਜੰਡਿਆਲੇ ਦੇ ਆਲੇ ਦੁਆਲੇ, ਉਹ ਪਿੰਡ ਹਿੰਦਾਲ ਦੇ ਨਾਲ ਮਹਾਰਾਜ ਜੀ ਨੇ ਜੋੜੇ, ਇਹਨਾਂ ਨੂੰ ਉਹਨਾਂ ਸਾਰਿਆਂ ਦਾ ਆਗੂ ਬਣਾਇਆ।
ਇਸੀ ਤੋਰ ਲਈ ਮੱਥੋ ਟਿਕਾਏ।
ਪਹਿਲਾਂ ਤਾਂ ਇਹ ਪ੍ਰਚਾਰ ਕਰਦਾ ਰਿਹਾ, ਬਾਅਦ ਵਿੱਚ ਸੰਗਤ ਕੋਲੋਂ ਆਪਣੇ ਆਪ ਨੂੰ ਇਹਨੇ ਮੱਥਾ ਟਿਕਾਉਣਾ ਸ਼ੁਰੂ ਕਰ ਦਿੱਤਾ। ਲੋਕ ਆਉਂਦੇ ਆ ਕੇ ਇਹਨੂੰ ਮੱਥਾ ਟੇਕਦੇ।
ਇਸੀ ਤੋਰ ਆਈ ਅਮਰੇ ਪਾਏ।
ਇਸੇ ਤਰ੍ਹਾਂ ਇਹਨੇ ਇਹ ਯਤਨ ਕੀਤਾ ਵੀ ਹੁਣ ਇਹ ਸੰਗਤ ਗੁਰੂ ਰਾਮਦਾਸ ਜੀ ਕੋਲ ਨਾ ਜਾਵੇ, ਇਹ ਹੁਣ ਸਾਰੇ ਮੇਰੇ ਕੋਲ ਹੀ ਆਇਆ ਕਰਨ, ਇਸੇ ਤੌਰ ਮੇਰੇ ਕੋਲ ਆ ਕੇ ਮੱਥਾ ਟੇਕਿਆ ਕਰਨ।
ਮਤ ਕਤ ਬੈ ਆਪੇ ਗੁਰ ਹੋਏ।
ਔਰ ਇਹਦੇ ਮਨ ਵਿੱਚ ਇਹ ਵੀ ਸੀ ਕਿ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਵੀ ਪਤਾ ਸੀ ਵੀ ਇਹਨੇ ਜਾ ਕੇ ਗੁਰੂ ਬਣ ਕੇ ਬੈਠਣਾ।
ਹੋਏ ਜਾਵੇ ਫਿਰ ਸਿੱਖਿਓ ਅਟੋਏ।
ਸਤਿਗੁਰੂ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਹਿੰਦਾਲ ਕਿਤੇ ਗੁਰੂ ਬਣ ਕੇ ਨਾ ਬਹਿ ਜਾਈ, ਕਿ ਲੋਕਾਂ ਨੂੰ ਕਹਿ ਵੀ ਮੈਂ ਹੀ ਗੁਰੂ ਹਾਂ। ਗੁਰੂ ਗੁਰੂ ਨਾਨਕ ਸਾਹਿਬ ਨੇ ਤੇ ਸਤਿਗੁਰਾਂ ਦੇ ਘਰ ਨਾਲ ਜੋੜਨਾ ਸਾਰਿਆਂ ਨੂੰ, ਤੇ ਜੇ ਤੂੰ ਆਪ ਗੁਰੂ ਬਣ ਕੇ ਬਹਿ ਗਿਆ ਤੇ ਸਿੱਖੀ ਤੋਂ ਵੀ ਜਾਂਦਾ ਰਹੇਗਾ। ਇਹ ਬਚਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਪਹਿਲਾਂ ਹੀ ਕਹਿ ਦਿੱਤੇ ਸੀ। ਸਤਿਗੁਰੂ ਜਾਣੀ ਜਾਣ ਜਾਣਦੇ ਸਨ ਕਿ ਨੇ ਕਰਤੂਤ ਕਰਨੀ ਹੈ।
ਵਾਹਿਗੁਰੂ ਤਨ ਗੁਰ ਜਾਪ ਜਪਾਇਓ।
ਔਰ ਨਾਲ ਇਹ ਵੀ ਹੁਕਮ ਕੀਤਾ ਕਿ ਸਾਰੀ ਸੰਗਤ ਕੋਲੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਾਉਣਾ, ਕੋਈ ਨਵਾਂ ਨਾਂ ਨਾ ਦੇਈ, ਜਿਵੇਂ ਆਪ ਨਿਰੰਜਨ ਨਿਰੰਜਨ ਕਰਦਾ ਫਿਰਨਾ ਤੇ ਦੂਜਿਆਂ ਨੂੰ ਵੀ ਕਹੇ ਵੀ ਨਿਰੰਜਨ ਨਿਰੰਜਨ ਜਾਪ ਜਪੋ। ਮਹਾਰਾਜ ਜੀ ਕਹਿੰਦੇ ਗੁਰਮੰਤਰ ਗੁਰਸਿੱਖਾਂ ਲਈ ਵਾਹਿਗੁਰੂ ਹੈ, ਇਸ ਕਰਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਜਪਾਉਣਾ।
ਯੋ ਸਤਿਗੁਰੂ ਉਸ ਬਚਨ ਫੁਰਮਾਇਓ।
ਇਹ ਬਚਨ ਮਹਾਰਾਜ ਜੀ ਨੇ ਭਾਈ ਹਿੰਦਾਲ ਨੂੰ ਫੁਰਮਾਏ, ਬਕਾਇਦਾ ਉਹਦੀ ਇਹ ਜ਼ਿੰਮੇਵਾਰੀ ਡਿਊਟੀ ਲਾਈ ਵੀ 30 ਪਿੰਡਾਂ ਵਿੱਚ ਨਾਮ ਜਪਾਉਣਾ, ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਨਾ।
ਦੋਹਰਾ ਵੋ ਮੁਖਤ ਨਿਆਮਤ ਬੇਕਦਰ ਸਕਿਓ ਨ ਸੋ ਪਚਾਏ।
20-23 ਪਿੰਡਾਂ ਦੀ ਜਥੇਦਾਰੀ ਇੱਕ ਪ੍ਰਕਾਰ ਦੀ ਮਿਲ ਗਈ, ਇਹਨੂੰ ਆਗੂ ਬਣ ਗਿਆ, ਉਹ ਵੀ ਇੱਕ ਦਿਨ 'ਚ ਸਿਰਫ ਮੱਥਾ ਟੇਕਣ, ਉਹ ਵੀ ਇਹ ਮਨ 'ਚ ਭਾਵਨਾ ਕੀਤੀ ਵੀ ਗੁਰੂ ਸਾਹਿਬ ਦੇ ਚਰਨਾਂ ਨੂੰ ਆਟਾ ਨਾ ਲੱਗ ਜਾਏ। ਇੰਨੇ ਕੁ ਨਾਲ ਹੀ ਮਹਾਰਾਜ ਜੀ ਨੇ ਏਡੀ ਵੱਡੀ ਪਦਵੀ ਦੇ ਦਿੱਤੀ, 30 ਪਿੰਡਾਂ ਦੀ ਜਰਨੈਲੀ ਮਿਲ ਗਈ ਇਹਨੂੰ। ਪਰ ਉਹ ਨਿਆਮਤ ਜਿਵੇਂ ਮੁਫ਼ਤ ਮਿਲੀ ਸੀ ਨਾ, ਕੋਈ ਘਾਲਣਾ ਨਹੀਂ ਸੀ ਘਾਲੀ, ਕੋਈ ਮੁਸ਼ਕਤ ਨਹੀਂ ਸੀ ਕੀਤੀ, ਇਹਨੇ ਬੇਕਦਰੀ ਕੀਤੀ ਸਤਿਗੁਰਾਂ ਦੀ ਬਖਸ਼ੀ ਨਿਆਮਤ ਦੀ। बेकदर सक्यो ना सौ पचाए बेकदरा होया महाराज जी की दात नू पचा नहीं सकया हजम नहीं कर सकया इदा कह सकते हैं जर नहीं सकया बांदर नू माणक मिल जाए उन्हों की पता भी ये माणक है भाई गुरदास दे बचन ने ना रतन मई गल बांदर के हुकीम न जाने गुजर गुरसू बेच कह कर सूड़ी आने नाब कथूरी मिर्ग दे फिर तिंगाने बांदर दे गल च किसी ने रतन पा दिता बांदर फिर टबूशियां मारी जावे उन्हों की पता भी रतन बड़ा कीमती हुंदा किसी कुम्हार नूं हीरा लब्भा तो उन्हें चमकदा वेख के ते अपने गधे दे गल च पा दिता तुरिया जावे एक दिन कोई पारखी जौहरी मिल गया उन्हें वेख्या एडा कीमती हीरा ते इन्हें गधे दे गल च पाया कहिंदा कुम्हार नूं इह पत्थर वेचना कुम्हार ने सोचा भी चंगे दो पैसे वटे जाने कहिंदा पंज रुपये लवांगा वो भा तोल करन लग पिया जौहरी है वो लखां दा हीरा कहिंदा नहीं पंज ज्यादा ने रुपये दो देंगा कहिंदा चल लिया दो ही दे दे कुम्हार नूं तां राह च लब्भा सी वो हीरा जदों जौहरी दे हाथ विच उहने दित्ता ना ते उहदे हाथ विच आउंदे ही टुट के कैंकरां कैंकरां हो गया जौहरी कहिंदा भी इह की गल वो कहिंदा भी वह तो बेकदर सी उहनूं तां पता नहीं सी भी मैं हीरा तू तो जौहरी सी तैनूं तां परख सी मैं अज इस करके टुट के कैंकर कैंकर हो गया कि तू भी मेरी बेकदरी कीती तो बेकदर आदमी नूं कोई वस्तु मिल जाए उहदी भी बेकदरी करदा उह इह नहीं समझदा भी किड्डी वड्डी अमोलक दात है जिहड़ी सानू प्राप्त होई हिंदाल नूं मिल गई पर इस बेकदरे ने सतगुरां दी उस बख्शी दात नूं अपने हिरदे विच पचा नहीं सकिया जर नहीं सकिया
ज्यों गधे बगंबर लभियो खाए खेती प्राई डराए
भाई साहब एक होर उदाहरण दिंदे कहिंदे गधे नूं एक शेर दी खल लभ गई उहने तन ते मढ़ ली जदों तन दे उत्ते मढ़ ली ते लै के तन ते ते लोकां दे पराए खेत उहनां नूं डरा डरा के खाण लगा पर हुण गधे ते भावें बगंबर चढ़ भी जाए उह शेर थोड़ी बन जाएगा जे शेर दी खल च मढ़ दिओ गधे नूं ਤਾਂ ਉਹ ਤਾਂ ਵੀ ਸ਼ੇਰ ਨਹੀਂ ਬਣਦਾ ਉਹ ਹਾਲਤ ਇਹਦੀ ਸੀ
ਚੋ ਪਈ ਐਸੋ ਆਏ ਜਗਤ ਕੋਈ ਕੋਈ
ਕਹਿੰਦੇ ਇਹੋ ਜਿਹਾ ਤਾਂ ਜਗਤ ਵਿੱਚ ਕੋਈ ਹੋਵੇਗਾ
ਬਿਬੋ ਪਾਏ ਜਿਸ ਗਰਭ ਨਾ ਹੋਈ
ਜਿਸ ਨੂੰ ਵਡਿਆਈ ਮਿਲੇ ਤੇ ਹੰਕਾਰ ਨਾ ਆਵੇ ਪੰਦਰਾਂ ਵੀਹਾਂ ਬੰਦਿਆਂ ਦੀ ਕੋਈ ਜ਼ਿੰਮੇਵਾਰੀ ਮਿਲ ਜਾਏ ਨਾ ਵੀ ਉਹਨਾਂ ਦੀ ਜਰਨੈਲੀ ਮਿਲ ਜਾਏ ਬੰਦਾ ਉਹਦੇ 'ਚ ਨਹੀਂ ਮਾਣ ਹੁੰਦਾ ਵੀਹ ਬੰਦੇ ਮੇਰੀ ਆਗਿਆ 'ਚ ਚੱਲਦੇ ਆ ਵੀਹ ਨੌਕਰ ਨੇ ਹੁਣ ਇੱਥੇ ਤਾਂ 30 ਪਿੰਡ ਇਹਦੇ ਅਧੀਨ ਕਰਤੇ ਸੀ ਗੁਰੂ ਰਾਮਦਾਸ ਸਾਹਿਬ ਨੇ ਤੇ ਇਹ ਕਿਵੇਂ ਜਰਦਾ ਇਸ ਵਡਿਆਈ ਨੂੰ ਕਹਿੰਦੇ ਕੋਈ ਵਿਰਲਾ ਹੀ ਹੈ ਜਿਹਨੂੰ ਵਡਿਆਈ ਮਿਲੇ ਤੇ ਉਸ ਵਡਿਆਈ ਨੂੰ ਜਰ ਸਕੇ ਹਾਂਜੀ
ਉਸ ਮੂਰਖ ਕੋ ਗਰਭਾ ਆਇਓ
ਇਸ ਮੂਰਖ ਨੂੰ ਵੀ ਹੰਕਾਰ ਆ ਗਿਆ ਕਿਤੀ ਪਿੰਡ ਆ ਕੇ ਉਹ ਤਾਂ ਝੁਕਦੇ ਇਹਦੇ ਅੱਗੇ ਵੀ ਗੁਰੂ ਰਾਮਦਾਸ ਜੀ ਨੇ ਇਹਦੀ ਜ਼ਿੰਮੇਵਾਰੀ ਲਾਈ ਇਹ ਆਖੇ ਵੀ ਮੇਰੀ ਪੂਜਾ ਹੋਣ ਲੱਗ ਪਈ ਹੈ ਮੇਰੇ ਹੁਕਮ 'ਚ ਚੱਲਦੇ ਨੇ
ਦੇਣ ਵਾਰੋ ਉਨ ਗੁਰੂ ਭੁਲਾਇਓ
ਦੇਣ ਵਾਲੇ ਦਾਤੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਇਹਨੇ ਭੁਲਾ ਦਿੱਤਾ
ਕਹਿ ਪਿੱਛਲ ਦੀਓ ਅਬ ਹੈ ਹਮਲੀਆ
ਕਹਿਣ ਲੱਗਾ ਵੀ ਇਹ ਵਡਿਆਈ ਕੋਈ ਮੈਨੂੰ ਗੁਰੂ ਸਾਹਿਬ ਨੇ एहसान वजो नहीं दिती ये वड्याई मैं पहला उन्होंने पिछले जन्म च दिती सी उन्होंने बदल के हुण मैनू इस जन्म च दे दिती है इत्थों तक बोलन लग पिया हिंदाल कहिंदा इह मेरी दिती वड्याई मैनू मिली है
देण योग गुर किन थो किया
गुरु जी नूं कहने देण योग बनाया कहिंदा मैं उन्होंने दिती सी वड्याई उन्होंने मैनू दे दिती है वापस ਗੁਰੂ ਨੂੰ ਦੇਣ ਯੋਗ ਕਿਹਨੇ ਬਣਾਇਆ, ਯਾਨੀ ਕਿ ਮੈਂ ਹੀ ਬਣਾਇਆ ਦੇਣ ਯੋਗ। ਏਦਾਂ ਬੋਲਣ ਲੱਗ ਪਿਆ ਹਿੰਦਾਲ,
ਗੁਰੂ ਤਾਲੋਨ ਸੁਣ ਚਿਣਵਾਇਓ।
ਇਹਨੂੰ ਪਤਾ ਲੱਗਾ ਵੀ ਉੱਥੇ ਗੁਰੂ ਰਾਮਦਾਸ ਜੀ ਨੇ ਸਰੋਵਰ ਬਣਾਇਆ ਅੰਮ੍ਰਿਤਸਰ ਸਾਹਿਬ ਤੇ ਬੜੀ ਸੰਗਤ ਜਾਂਦੀ ਹੈ। ਇਹਨੇ ਕੀ ਕੀਤਾ, ਇਹਨੇ ਆਪਣੇ ਪਿੰਡ ਦੇ ਵਿੱਚ ਇੱਕ ਵੱਖਰਾ ਸਰੋਵਰ ਬਣਾ ਲਿਆ, ਕਹਿੰਦਾ ਇਹ ਵੀ ਅੰਮ੍ਰਿਤਸਰ ਹੈ, ਇਹ ਵੀ ਅੰਮ੍ਰਿਤ ਤਾਲ ਹੈ। ਗੁਰੂ ਅਰਜਨ ਸਾਹਿਬ ਦੇ ਵੇਲੇ ਤੱਕ ਵੀ ਇਹ ਬਾਅਦ 'ਚ ਵੀ ਰਿਹਾ, ਸਰੋਵਰ ਦੀ ਮਹਿਮਾ ਪ੍ਰਗਟ ਹੋਈ। ਇਹਨੇ ਆਪ ਰੀਸ ਕਰਕੇ ਨਾ ਅੰਮ੍ਰਿਤਸਰ ਸਰੋਵਰ ਦੀ ਆਪਣੇ ਪਿੰਡ ਜਿਹੜਾ ਜੰਡਿਆਲਾ ਗੁਰੂ ਕਾ, ਇਹਨੇ ਆਪਣੇ ਨਾਂ 'ਤੇ ਗੁਰੂ ਕਾ ਇਹਦੇ ਤੋਂ ਸਦਈ, ਕਿਉਂਕਿ ਗੁਰੂ ਕਹਾਉਂਦਾ ਸੀ ਨਾ, ਅਤੇ ਜੰਡਿਆਲਾ ਗੁਰੂ ਕਾ ਇਹਦੇ ਤੋਂ ਸਦੀਣ ਲੱਗ ਪਿਆ। ਇਹਨੇ ਇੱਕ ਛੱਪੜੀ ਜੀ ਬਣਾਈ ਆਪਣੇ ਪਿੰਡ 'ਚ ਹੀ ਗੁਰੂ ਸਾਹਿਬ ਜੀ ਦੇ ਪਾਵਨ ਸਰੋਵਰ ਦੀ ਬਰਾਬਰੀ ਕਰਕੇ।
ਘਰ ਕੀ ਛੱਪੜੀ ਨਾਉ ਗੰਗਾ ਤਰਾਇਓ।
ਇਹਨੇ ਘਰ ਦੇ ਵਿੱਚ ਨੇੜੇ ਜਿੱਥੇ ਦਾ ਘਰ ਸੀ ਪਿੰਡ ਦਾ, ਜਿਵੇਂ ਟੋਭਾ ਜਿਹਾ ਹੁੰਦਾ, ਉਹਦਾ ਨਾਂ ਕਹਿੰਦਾ ਇਹ ਗੰਗਾ ਹੈ, ਮੈਂ ਇੱਥੇ ਪ੍ਰਗਟ ਕਰ ਦਿੱਤੀ ਆ ਲੋਕਾਂ ਨੂੰ, ਕਹਿੰਦਾ ਇਹ ਗੰਗਾ, ਇਹ ਮੈਂ ਗੰਗਾ ਇੱਥੇ ਪ੍ਰਗਟ ਕਰ ਦਿੱਤੀ, ਗੰਗਾ ਦਾ ਸੋਮਾ ਇਹਦੇ 'ਚ ਫੁੱਟਦਾ। ਪਖੰਡ ਨਾ ਬੜੀ ਛੇਤੀ ਫੈਲਦਾ ਹੁੰਦਾ ਅਤੇ ਪਖੰਡ ਨੂੰ ਵੇਖ ਕੇ ਬੜੇ ਬੜੇ ਲੋਕ ਗੁੰਮਰਾਹ ਹੁੰਦੇ ਆ। ਇਹ ਤਾਂ ਉਹਨਾਂ ਵੇਲਿਆਂ ਦੇ ਬਚਨ ਨੇ ਜਦੋਂ ਲੋਕ ਭੋਲੇ ਸੀ, ਅੱਜ ਪੜ੍ਹੇ ਲਿਖੇ ਵੀ ਸ਼ਿਕਾਰ ਹੋ ਜਾਂਦੇ ਆ, ਪਖੰਡ ਦੇ ਗੁਲਾਮ ਹੋ ਜਾਂਦੇ। ਅੱਜ ਦਾ ਸਮਾਜ ਜਿੰਨਾ ਤਰੱਕੀ ਕਰ ਗਿਆ, ਪਰ ਪਖੰਡ ਤਾਂ ਹੁਣ ਵੀ ਕੋਈ ਵਿਖਾਵੇ ਅਤੇ ਮਿੰਟਾਂ 'ਚ ਵਰਗੜਾ ਲੈਂਦੇ ਆ। ਕਿੱਡੇ ਕਿੱਡੇ ਪਖੰਡੀਆਂ ਦੀਆਂ ਦੁਕਾਨਾਂ ਚੱਲਦੀਆਂ ਨਹੀਂ ਹੁਣ, ਉਹ ਕਹਿ ਨਹੀਂ ਦਿੰਦੇ ਫਲਾਣੀ ਥਾਂ 'ਤੇ ਤੁਹਾਡੀ ਕਿਰਪਾ ਰੁਕੀ, ਉੱਥੋਂ ਚੱਲੇਗੀ, ਆਹ ਕੰਮ ਕਰੋ। ਚਟਣੀਆਂ ਖਵਾ ਖਵਾ ਕੇ ਲਾਲ ਰੰਗ ਦੀ ਕਿਰਪਾ ਸ਼ੁਰੂ ਕਰਾ ਦਿੰਦੇ ਆ। ਕਿੰਨੇ ਪਖੰਡ ਚੱਲਦੇ ਆ ਸਮਾਜ 'ਚ। ਔਰ ਪੜ੍ਹੇ ਲਿਖੇ ਯੁੱਗ ਦੇ ਵਿੱਚ ਜਿਹਨੂੰ ਕਹਿੰਦੇ ਵਿਗਿਆਨ ਦਾ ਯੁੱਗ ਹੈ, ਕਿੰਨੀ ਕੁ ਤਰੱਕੀ ਕੀਤੀ ਭਾਈ, ਸੁਰਤ ਤਾਂ ਉੱਥੇ ਦੀ ਉੱਥੇ ਹੈ। ਇਹਨੇ ਆਪਣੇ ਪਿੰਡ ਦੇ ਵਿੱਚ ਇੱਕ ਨਿੱਘੀ ਜਿਹੀ ਛੱਪੜੀ ਅਤੇ ਉਹਦਾ ਨਾਂ ਹੀ ਗੰਗਾ ਧਰ ਦਿੱਤਾ। ਕਹਿੰਦਾ ਇਹ ਗੰਗਾ ਹੈ, ਪਵਿੱਤਰ ਗੰਗਾ, ਗੰਗਾ ਦਾ ਸੋਮਾ ਮੈਂ ਇਹਦੇ 'ਚੋਂ ਪੈਦਾ ਕਰ ਦਿੱਤਾ।
ਗਊ ਹਥਿਆਰਨ ਮਿਲਾਵੇ ਨੁਲਾਏ।
ਇੱਥੋਂ ਤੱਕ ਕਹਿੰਦਾ ਇਹ ਇੰਨੀ ਪਵਿੱਤਰ ਹੈ ਵੀ ਗਊ ਦੀ ਹੱਤਿਆ ਦਾ ਪਾਪ ਨਹੀਂ ਧੋਤਾ ਜਾਂਦਾ ਗੰਗਾ 'ਚ। ਕਹਿੰਦਾ ਇੱਥੇ ਆ ਕੇ ਨਹਾਓਗੇ ਅਤੇ ਗਊ ਹੱਤਿਆ ਦਾ ਪਾਪ ਵੀ ਲੈ ਜਾਏਗਾ। ਹੁਣ ਜਿਹੜੇ ਗਊਆਂ ਮਾਰਨ ਵਾਲੇ ਸੀ, ਦਿਨੇ ਗਊਆਂ ਮਾਰਿਆ ਕਰਨ, ਸ਼ਾਮ ਨੂੰ ਆ ਕੇ ਇਹਦੇ ਕੋਲ ਕਹਿੰਦੇ ਜੀ ਬਾਬਾ ਜੀ ਅਸੀਂ ਆਏ ਹਾਂ। ਕਹਿੰਦਾ ਕਰੋ ਇਸ਼ਨਾਨ ਬਈ, ਇਹ ਗਊ ਹੱਤਿਆ ਦਾ ਪਾਪ ਲੈ ਜਾਏਗਾ ਤੁਹਾਡਾ। ਏਦਾਂ ਉਹਨਾਂ ਨੂੰ ਵੀ ਇਹਨੇ ਨਿਭਾਉਣਾ ਸ਼ੁਰੂ ਕਰ ਦਿੱਤਾ।
ਉਨ ਚੱਕਿਓ ਸ਼ਰੀ ਕੋ ਗੁਰ ਇਤਦਾਏ।
ਔਰ ਇੱਧਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਨਾਲ ਇਹਨੇ ਸ਼ਰੀਕਾ ਪਾ ਲਿਆ, ਸ਼ਰੀਕ ਬਣ ਗਿਆ, ਕਿ ਸਤਿਗੁਰਾਂ ਦਾ ਸ਼ਰੀਕ ਬਣ ਗਿਆ। ਜੈਸੇ ਰਵ ਕੇ ਤੇਜ ਤੇ, ਕਲਗੀਧਰ ਦੇ ਬਚਨ ਨੇ ਦਸਵੇਂ ਪਾਤਸ਼ਾਹ ਦੇ, ਮਹਾਰਾਜ ਜੀ ਕਹਿੰਦੇ ਜੈਸੇ ਰਵ ਕੇ ਤੇਜ ਤੇ ਰੇਤ ਅਧਕ ਤਪਤਾਏ। ਸੂਰਗ ਦੀ ਤਪਸ਼ ਪੈਂਦੀ ਤੇ ਰੇਤ ਵੀ ਤਪਣ ਲੱਗ ਪੈਂਦੀ। ਰਬ ਬਲ ਕਛੂ ਨਾ ਜਾਨਹੀ ਆਪਨਹੀ ਗਰਬਾਏ। ਉਹ ਰੇਤ ਸੂਰਜ ਨਾਲ ਤਪੀ ਹੋਈ, ਕਹਿੰਦੀ ਮੈਂ ਬੜੀ ਸਾੜਨ ਵਾਲੀ ਤਪਣ ਵਾਲੀ ਆ, ਉਹ ਸੂਰਗ ਦੇ ਪ੍ਰਤਾਪ ਨੂੰ ਨਹੀਂ ਜਾਣਦੀ, ਕਹਿੰਦੀ ਮੈਂ ਖੁਦ ਤਪੀ ਆ। ਤਪੀ ਦਾ ਸੂਰਜ ਕਰਕੇ, ਪਰ ਉਹ ਸੂਰਜ ਨੂੰ ਨਹੀਂ ਸਮਝਦੀ। ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਕੋਲੋਂ ਲੈ ਕੇ ਦਾਤਾਂ ਤੇ ਸਤਿਗੁਰਾਂ ਦਾ ਸ਼ਰੀਕ ਬਣ ਗਿਆ। ਕਹਿੰਦਾ ਮੈਂ ਵੀ ਤਾਕਤਵਰ ਹਾਂ, ਮੇਰੇ ਕੋਲ ਵੀ ਸ਼ਕਤੀ ਹੈ। ਇੱਦਾਂ ਸਤਿਗੁਰਾਂ ਦੇ ਨਾਲ ਇਹਨੇ ਸ਼ਰੀਕਾ ਪਾ ਲਿਆ।
ਔਰ ਗੁਰ ਲੋਪੀਓ ਇਉਂ ਬਤਾਈ।
ਫਿਰ ਗੁਰੂ ਲੋਪੀ ਹੋ ਗਿਆ, ਕਿਉਂਕਿ ਗੁਰੂ ਰਾਮਦਾਸ ਜੀ ਨੂੰ ਆਪਣਾ ਗੁਰੂ ਨਹੀਂ ਸੀ ਮੰਨਦਾ। ਦੁਨੀਆਂ ਵਿੱਚ ਸਭ ਤੋਂ ਵੱਡਾ ਅਗਰ ਕੋਈ ਵਜਰ ਪਾਪੀ ਹੈ ਨਾ, ਤੇ ਵਜਰ ਪਾਪੀ ਉਹ ਹੈ ਜਿਹੜਾ ਆਪਣਾ ਗੁਰੂ ਲੁਕੋਵੇ ਕਿ ਮੇਰਾ ਗੁਰੂ ਕੋਈ ਨਹੀਂ। ਗੁਰੂ ਜਿਹਦੇ ਕੋਲ ਦਾਤ ਉਹਨੂੰ ਲੁਕੋ ਦੇਵੇ, ਉਹ ਦੁਨੀਆਂ ਵਿੱਚ ਸਭ ਤੋਂ ਵੱਡਾ ਵਜਰ ਪਾਪੀ ਹੈ। ਹਿੰਦਾਲ ਵੀ ਗੁਰੂ ਲੋਪੀ ਹੋ ਗਿਆ। ਕਹਿੰਦਾ ਗੁਰੂ ਰਾਮਦਾਸ ਜੀ ਨੇ ਥੋੜ੍ਹੀ ਕਿਰਪਾ ਕੀਤੀ ਹੈ ਮੇਰੇ 'ਤੇ। ਹਾਂਜੀ,
ਭਇਓ ਨਿਰੰਜਨਿਓ ਨਾਮ ਸਿੱਖੀ ਮਿਟਾਈ।
ਇਹਨੇ ਆਪਣਾ ਨਾਮ ਨਿਰੰਜਨੀਆਂ ਸਦਾ ਲਿਆ। ਨਿਰੰਜਨ ਨਿਰੰਜਨ ਕਹਿੰਦਾ ਸੀ, ਹਾਲਾਂਕਿ ਨਿਰੰਜਨ ਨਾਮ ਤਾਂ ਮਾੜਾ ਨਹੀਂ, ਰੱਬ ਦਾ ਨਾਂ ਆ, ਪਰਮੇਸ਼ਰ ਦਾ ਨਾਂ ਸਤਿਗੁਰਾਂ ਨੇ ਲਿਆ। निरंजन कह के परमेश्वर नूं संबोधन किया, पर इन्हें की कहा, कहिंदा असी सिख नहीं, जिन्हें भी मेरे कोल आउंदे ओह सारिआं ने अपने आप नूं निरंजनीए कहाउणा। उत्थों फिर चले निरंजनीए, इन्हां दी संपर्दा जिहड़ी है इदां इन्हें अपनी वक्खरी करके चलाई।
श्री नानक कै जन के अवतार,
होर इथों तक कि गुरु नानक साहब जी नूं भी कहिंदा भी ओह तां जनक दा अवतार सी। हुण राजा जनक कित्थे ते गुरु नानक साहब कित्थे? ओह तां आप परमेश्वर ने गुरु नानक साहब। ठीक है, राजा जनक महापुरश है, उहनूं भाई गुरदास जी ने गुरमुख लिखिआ, पर गुरु नानक साहब दे बराबर तां नहीं ना है। इहने कहना शुरू कर दिता, कहिंदा गुरु नानक साहब जी जनक दा ही अवतार ने।
उन लिखियो साखी मद खिजमत दार,
इन्हें की कीता के अपने नौकरां कोलों अपने पुत्र कोलों गुरु साहब दी जिहड़ी जन्म साखी सी ओह भी बिगाड़ी, बाले वाली जन्म साखी इन्हां ने बिगाड़ी। पहला उहदे विच जिने कहने रालगढ़ होई, वह इन्हें कीती बाले वाली जन्म साखी च। उहदे विच इहने गुरु नानक साहब बारे बहुत कुछ इदा लिखिया भी कि मान लो भी मैं ही मालक हाँ, रबां ये सब मेरे नौकर ने, इदा इन्हें अपने आप नूं साबित किया। हाँ जी,
आप बनियो लिखियो जनक जवाई,
ते अपने आप नूं इन्हें लिखिया, उहदे च लिखाया अपने नौकरां कोलों अपनी साखी लिखाई। कहिंदा लिखो कि गुरु नानक साहब जी जनक दा अवतार सी ते मैं राजे जनक दा जवाई सी। इत्थों तक इन्हें बोल लिखाए,
पयो श्री राम को सांडू आई,
कहिंदा मैं भगवान रामचंद्र दा सांडू सी पुराने युग च, उहदा सांडू सी ते मेरा हुण दुबारा जन्म होया, मैं भी राजे जनक दा जवाई सां। इदा इन्हें गल्लां लिखाइयां।
दोहरा कदे कहे इक साधकी, किन करी सेव थी और।
जिवें कोई पागल जिहा नहीं हो जांदा, फिटक पै गई सी ना गुरु साहब दी, फिटकिया गया, जदों फिटक पै जांदी आ बंदा पागल हो जांदा। कदे कहा करे, कहिंदा इक साध दी ना कोई सेवा करदा सी, ਉਹ ਸੇਵਾ ਉਹਨੇ ਬੜੀ ਕੀਤੀ ਉਸ ਸਾਧ ਦੀ।
ਵੈ ਵਕਤ ਨਾ ਪਹੁੰਚੀ ਉਹ ਮੇਰ ਕੀ, ਹਮ ਜਾਏ ਲਈ ਚੱਲ ਤੋਰ।
ਕਹਿੰਦਾ ਜੇ ਇੱਕ ਸਾਧ ਦੀ ਕਿਸੇ ਨੇ ਬੜੀ ਸੇਵਾ ਕੀਤੀ ਤੇ ਸਾਧ ਇੱਕ ਦਿਨ ਮੇਹਰ ਦੇ ਘਰ ਵਿੱਚ ਆ ਕੇ ਜਦੋਂ ਉਹਨੇ ਮੇਹਰ ਕਰਨੀ ਸੀ, ਕਹਿੰਦੇ ਉਹ ਨਹੀਂ ਪਹੁੰਚਿਆ ਉਹਦੀ ਜਗ੍ਹਾ ਤੇ, ਮੈਂ ਪਹੁੰਚ ਗਿਆ, ਉਹਨੇ ਮੇਰੇ ਤੇ ਕਿਰਪਾ ਕਰ ਦਿੱਤੀ। ਕਹਿੰਦਾ ਮੈਂ ਛਲ ਨਾਲ ਕਿਰਪਾ ਲਈ। ਕਦੇ ਆਹ ਗੱਲ ਬਣਾ ਕੇ ਕਹਿ ਦਿਆ ਕਰੇ, ਪਖੰਡੀ ਕਰਨਾ ਜਿਵੇਂ ਮਰਜ਼ੀ ਕਹਿ ਦਿਓ। ਤੋ ਪਖੰਡ ਵਿੱਚ ਤਾਂ ਬਹੁਤ ਕੁਝ ਇੱਦਾਂ ਵਰਣਨ ਹੁੰਦਾ,
ਜੋ ਪਈ ਕਦੇ ਕਹੇ ਹਮ ਆਪੇ ਪਇਓ,
ਕਦੇ ਕਹਿੰਦਾ ਮੈਂ ਆਪ ਖੋਦੀਆਂ ਸਭ ਕੁਝ, ਕਦੇ ਕਿਹਾ ਕਰੇ ਵੀ ਮੈਂ ਜਨਕ ਦਾ ਜਵਾਈ ਹਾਂ, ਕਦੇ ਕਹੇ ਮੈਂ ਭਗਵਾਨ ਰਾਮਚੰਦਰ ਦਾ ਸਾਂਢੂ ਸੀ, ਕਦੇ ਕਹੇ ਕਿਸੇ ਸਾਧ ਦੀ ਕੋਈ ਸੇਵਾ ਕਰਦਾ ਸੀ ਉਹ ਪਹੁੰਚਿਆ ਨਹੀਂ, ਜਦੋਂ ਉਹਨੇ ਕਿਰਪਾ ਕਰਨੀ ਸੀ ਮੈਂ ਪਹੁੰਚ ਗਿਆ, ਮੇਰੇ ਤੇ ਹੋ ਗਈ, ਕਦੇ ਕਹਿੰਦਾ ਨਾ ਨਾ ਮੇਰੇ ਤੇ ਕਿਹਨੇ ਕਿਰਪਾ ਕਰਨੀ ਸੀ, ਮੈਂ ਖੁਦ ਹੀ ਆਪ ਮਾਲਕ ਹਾਂ। ਹਾਂਜੀ,
ਦੇਨ ਜੋਗ ਗੁਰ ਕਿਨ ਥੋਕੀਓ,
ਫਿਰ ਜੇ ਕਿਸੇ ਨੇ ਕਹਿਣਾ ਵੀ ਗੁਰੂ ਰਾਮਦਾਸ ਜੀ ਨੇ ਤੁਹਾਡੇ ਤੇ ਕਿਰਪਾ ਕੀਤੀ, ਕਹਿੰਦਾ ਉਹ ਕੌਣ ਸੀ ਮੈਨੂੰ ਦੇਣ ਜੋਗੇ। ਇੱਥੋਂ ਤੱਕ ਇਹਨੇ ਬੋਲ ਬੋਲਣੇ ਸ਼ੁਰੂ ਕੀਤੇ, ਜਿਵੇਂ ਪਾਗਲ ਹੋ ਜਾਂਦਾ ਬੰਦਾ, ਏਦਾਂ ਇਹਨੂੰ ਫਿਟਕ ਪਈ ਗੁਰੂ ਕੀ।
ਹਮਨੇ ਇਸ ਕੋ ਜਾਣਿਓ ਮਰਮ,
ਉਹ ਕਹਿੰਦਾ ਇਹਦਾ ਮਰਮ ਮੈਂ ਜਾਣ ਲਿਆ।
ਇੱਕ ਮੂਰਖ ਲੋਕ ਕਰਤੇ ਪਰਮ,
ਕਹਿੰਦਾ ਗੁਰੂ ਰਾਮਦਾਸ ਜੀ ਦਾ ਭੇਦ ਮੈਂ ਜਾਣਦਾ, ਇਹ ਮੂਰਖ ਲੋਕ ਨੇ ਜਿਹੜੇ ਭਰਮ ਚ ਪੈ ਕੇ ਉਹਨਾਂ ਦੀ ਪੂਜਾ ਕਰਦੇ ਨੇ। ਕਹਿੰਦਾ ਅਸਲ ਵਿੱਚ ਸਭ ਕੁਝ ਤਾਂ ਮੈਂ, ਇਹਨਾਂ ਨੂੰ ਮੇਰੀ ਪੂਜਾ ਕਰਨੀ ਚਾਹੀਦੀ ਹੈ, ਇਹ ਮੂਰਖ ਨੇ ਜਿਹੜੇ ਗੁਰੂ ਰਾਮਦਾਸ ਜੀ ਕੋਲ ਜਾਂਦੇ ਨੇ।
ਦੋਹਰਾ ਐਸੇ ਐਸੇ ਝੂਠ ਲਿਖ, ਜਨ ਸਾਖੀ ਮਦ ਮਿਲਾਏ,
ਇਹੋ ਇਹੋ ਜਿਹੇ ਝੂਠ ਲਿਖ ਕੇ ਇਹਨੇ ਜਨਮ ਸਾਖੀ ਚ ਮਿਲਾ ਦਿੱਤੇ, ਗੁਰੂ ਨਾਨਕ ਸਾਹਿਬ ਦੀਆਂ ਜਨਮ ਸਾਖੀਆਂ ਚ ਇਹਨੇ ਇੱਦਾਂ ਰਲਗੜ ਕੀਤੀ। ਬਾਅਦ ਵਿੱਚ ਸਿੰਘਾਂ ਨੂੰ ਪਤਾ ਲੱਗਾ, ਉਹਨਾਂ ਨੇ ਸੋਧੀ, ਸੋਧ ਕੇ ਉਸ ਜਨਮ ਸਾਖੀ ਵਿੱਚੋਂ ਇਹਦੀਆਂ ਪਾਈਆਂ ਸਾਖੀਆਂ ਬਾਹਰ ਕੱਢੀਆਂ, ਜਿਹੜੀਆਂ ਹੋਰ ਪੁਰਾਤਨ ਜਨਮ ਸਾਖੀਆਂ ਸੀ ਉਹ ਲਈਆਂ। ਸਭ ਤੋਂ ਪਹਿਲਾਂ ਇਹਨੇ ਰਲਗੜ ਕੀਤੀ। ਜੇ ਰਲਗੜ ਹੋਈ ਕਿਸੇ ਸਾਖੀ ਵਿੱਚ ਤੇ ਪੰਥ ਨੇ ਸੁਚੇਤ ਹੋ ਕੇ ਇਹਦੀ ਰਲਗੜ ਉਸੇ ਵੇਲੇ ਕੱਢ ਦਿੱਤੀ। ਅੱਜ ਕੱਲ੍ਹ ਜਿਵੇਂ ਕਹਿ ਦਿੰਦੇ ਨਾ ਹਰ ਇੱਕ ਗ੍ਰੰਥ ਦੇ ਉੱਤੇ ਜੀ ਇਹਦੇ ਵਿੱਚ ਵੀ ਰਲਗੜ ਹੈ, ਇਹਦੇ ਵਿੱਚ ਵੀ ਰਲਗੜ ਹੈ। ਜੇ ਕਿਸੇ ਵਿੱਚ ਹੋਈ ਉਹ ਪੰਥ ਦੇ ਉਦੋਂ ਹੀ ਵੇਖ ਲਿਆ। ਜਿਵੇਂ ਹੋਰ ਕਈ ਗ੍ਰੰਥਾਂ ਦੇ ਉੱਤੇ ਕਟਾਕਸ਼ ਕਰਦੇ ਆ ਨਾ, ਕਈ ਕਹਿੰਦੇ ਆ ਜੀ ਇਹਦੇ 'ਚ ਵੀ ਰਲਗੜ ਹੈ, ਇਹਦੇ ਵਿੱਚ ਵੀ ਰਲਗੜ ਹੈ। ਜੇ ਹੁੰਦੀ ਤਾਂ ਪੁਰਾਣੇ ਸਿੰਘ ਬੜੇ ਬੜੇ ਸਿਆਣੇ ਬੈਠੇ ਸੀ, ਉਹਨਾਂ ਨੇ ਉਹ ਵੀ ਸੋਧ ਲੈਣੀਆਂ ਸੀ। ਜਨਮ ਸਾਖੀ 'ਚ ਰਲਗੜ ਕੀਤੀ ਸੀ ਇਹਨੇ ਅੰਧਾਲ ਨੇ ਅਤੇ ਇਹਦੇ ਪੁੱਤਰ ਨੇ, ਉਹਦਾ ਨਾਂ ਸੀ ਬਿਧੀ ਚੰਦ। ਇੱਕ ਬਾਬਾ ਬਿਧੀ ਚੰਦ ਸਾਹਿਬ ਛੀਨਾ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਦੇ ਪਾਤਰ, ਇਹਦਾ ਨਾਂ ਵੀ ਬਿਧੀ ਚੰਦ ਕਰਕੇ ਹੀ ਸੀ, ਹਿੰਦਾਲ ਦਾ ਜਿਹੜਾ ਪੁੱਤਰ ਸੀ। ਅਤੇ ਇਹਨੇ ਜਨਮ ਸਾਖੀ 'ਚ ਸਾਰੇ ਵਿਗਾੜ ਪਾਏ ਸਨ। ਤੋ ਪੰਥ ਨੇ ਫਿਰ ਉਹਨੂੰ ਸੋਧ ਕੇ, ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਫਿਰ ਉਹਨੂੰ ਸੋਧ ਕੇ ਨਾਨਕ ਪ੍ਰਕਾਸ਼ ਗ੍ਰੰਥ ਲਿਖਿਆ ਸੀ, ਜਿਹਦੀ ਕਥਾ ਆਪ ਜੀ ਨੇ ਪਿੱਛੇ ਸਰਵਣ ਕੀਤੀ ਹੈ। ਹਾਂਜੀ।
ਜਹਾਂ ਨਾ ਪਹੁੰਚਿਓ ਪ੍ਰਹਿਲਾਦ ਤਰੂ, ਹਿੰਦਾਲ ਪਹੁੰਚਿਓ ਲਿਖਵਾਏ।
ਇਹਨੇ ਨਾ ਆਪਣੀ ਸਾਖੀ, ਆਪਣੀ ਉਹਦੇ ਵਿੱਚ ਜਨਮ ਸਾਖੀ 'ਚ ਆਪਣੀਆਂ ਗੱਲਾਂ ਵਿੱਚ ਲਿਖਾਉਂਦਾ, ਕਹਿੰਦੇ ਇਹ ਲਿਖਾਇਆ ਕਿ ਜਿੱਥੇ ਪ੍ਰਹਿਲਾਦ ਨਹੀਂ ਪਹੁੰਚ ਸਕਿਆ, ਜਿੱਥੇ ਧਰੂ ਨਹੀਂ ਪਹੁੰਚ ਸਕਿਆ, ਉੱਥੇ ਹਿੰਦਾਲ ਪਹੁੰਚਿਆ ਹੈ। ਇੱਦਾਂ ਲਿਖਾਇਆ ਇਹਨੇ।
ਚੋਪਈ ਔਰ ਕਰੀ ਲੋਪੀ ਗੁਰ ਜਾਨੋ।
ਹੋਰ ਇਹਨੇ ਗੁਰੂ ਸਾਹਿਬ ਨੂੰ ਲੋਪ ਕੀਤਾ, ਹੋਰ ਗੁਰੂ ਰਾਮਦਾਸ ਜੀ ਨੂੰ ਆਪਣਾ ਗੁਰੂ ਨਹੀਂ ਸੀ ਮੰਨਦਾ।
ਜਿੰਦੋ ਗੁਰ ਉਹਨੇ ਆਪਣ ਬਖਾਨੋ।
ਲੋਕਾਂ ਨੂੰ ਕਹਿੰਦਾ ਸੀ ਮੇਰਾ ਗੁਰੂ ਜਿੰਦਾ ਪੀਰ ਹੈ, ਉਹਦਾ ਨਾਂ ਆਪਣੇ ਆਪ ਹੀ ਧਰ ਲਿਆ, ਮੇਰਾ ਗੁਰੂ ਤਾਂ ਜਿੰਦਾ ਪੀਰ ਹੈ, ਉਹਨੂੰ ਜਿੰਦਾ ਪੀਰ ਕਹਿ ਕੇ ਪੂਜਣ ਲੱਗ ਪਿਆ।
ਉਸ ਮਦ ਔਰ ਗਜਬ ਕਮਾਇਓ।
ਇੱਥੋਂ ਤੱਕ ਗਜਬ ਕਮਾਇਆ ਇਸ ਪਾਪੀ ਨੇ, ਇੱਥੋਂ ਤੱਕ ਭਾਰੀ ਮਾੜਾ ਕਰਮ ਇਹਦੇ ਵੰਸ਼ਜਾਂ ਨੇ ਕੀਤਾ।
ਸ੍ਰੀ ਗੁਰੂ ਨਾਨਕ ਜ਼ਿੰਦਾ ਲਿਖਾਇਓ।
ਇਹਨੇ ਗੁਰੂ ਨਾਨਕ ਸਾਹਿਬ ਨੂੰ ਵੀ ਜਿੰਦਾ ਪੀਰ ਲਿਖਾਇਆ, ਉਹ ਪੀਰਾਂ ਦੇ ਪੀਰ, ਕਹਿੰਦਾ ਉਹ ਵੀ ਜਿੰਦਾ ਪੀਰ ਸੀ। ਕਦੇ ਕਹਿੰਦਾ ਸੀ ਉਹ ਜਨਕ ਦਾ ਅਵਤਾਰ ਸੀ, ਕਦੇ ਕੁਝ ਆਖੇ ਕਦੇ ਕੁਝ ਕਹੇ।
ਕੋਈ ਹੋ ਤੋ ਜਿੰਦੋ ਸਿਕੰਦਰ ਗੁਲਾਮ।
ਇਹ ਜਿੰਦਾ ਕੌਣ ਸੀ ਜਿਹਨੂੰ ਇਹ ਕਹਿੰਦਾ ਸੀ ਮੇਰਾ ਗੁਰੂ ਹੈ ਉਹ, ਤੇ ਗੁਰੂ ਨਾਨਕ ਸਾਹਿਬ ਨੂੰ ਵੀ ਕਹਿੰਦਾ ਸੀ ਵੀ ਉਹੀ ਜਿੰਦਾ ਪੀਰ ਸੀ। ਇਹ ਜਿੰਦਾ ਕਹਿੰਦੇ ਕੋਈ ਸਿਕੰਦਰ ਬਾਦਸ਼ਾਹ ਦਾ ਚੇਲਾ ਸੀ, ਉਹਦਾ ਗੁਲਾਮ ਸੀ।
ਗੁਰੂ ਨਾਨਕ ਕੀਏ ਇਮ ਕਟ ਥਾਮ।
ਇਹਨੇ ਗੁਰੂ ਨਾਨਕ ਸਾਹਿਬ ਨੂੰ ਇੰਨਾ ਨੀਵਾਂ ਰੁਤਬਾ ਦਿੱਤਾ, ਇੰਨਾ ਨੀਵੇਂ ਥਾਂ ਦੇ ਉੱਤੇ ਇਹਨੇ ਵਰਣਨ ਕੀਤਾ ਜਨਮ ਸਾਖੀ 'ਚ ਕਿ ਸਿਕੰਦਰ ਦਾ ਜਿਹੜਾ ਗੁਲਾਮ ਸੀ ਜਿੰਦਾ ਗੁਰੂ ਨਾਨਕ ਸਾਹਿਬ ਉਹ ਸੀ। ਇੱਥੋਂ ਤੱਕ ਇਹਨੇ ਭੱਦੀ ਸ਼ਬਦਾਵਲੀ ਜਿਹੜੀ ਹੈ ਇਹਦੇ ਚੇਲਿਆਂ ਨੇ, ਇਹਦੇ ਪੁੱਤਰ ਨੇ ਅੱਗੇ ਵਰਤਾਈ।
ਸ਼੍ਰੀ ਕਬੀਰ ਨਾਨਕ ਜੀ ਕੋ ਬਨਿਓ ਭਾਈ ਤੀਜਾ।
ਕਹਿਣ ਲੱਗਾ ਗੁਰੂ ਨਾਨਕ ਸਾਹਿਬ ਦੇ ਭਰਾ ਸੀ ਕਬੀਰ ਜੀ, ਭਰਾ ਬਣਾ ਦਿੱਤਾ ਕਬੀਰ ਜੀ ਨੂੰ, ਤੇ ਕਹਿੰਦਾ ਮੈਂ ਉਹਨਾਂ ਦਾ ਤੀਜਾ ਭਰਾ ਹਾਂ ਹਿੰਦਾਲ। ਇਹ ਵੀ ਕਹਿਣ ਲੱਗ ਪਿਆ ਵੀ ਮੈਂ ਉਹਨਾਂ ਦਾ ਤੀਜਾ ਭਰਾ ਹਾਂ।
ਇਮ ਜਨਮ ਸਾਖੀ ਮਦ ਲਿਖ ਕਰੀ ਮੀਜਾ।
ਇਹਦਾ ਜਨਮ ਸਾਖੀ 'ਚ ਇਹਨਾਂ ਨੇ ਬੜੀ ਮਿਲਾਵਟ ਕੀਤੀ, ਬਹੁਤ ਕੁਝ ਮਿਲਾਇਆ।
ਦੋਹਰਾ ਇਮ ਬਾਤ ਉਸ ਕੀ ਪਈ, ਜਿਮ ਬਣ ਦਿੱਲੀਓ ਤੁਰੇ ਸਵਾਰ।
ਭਾਈ ਰਤਨ ਸਿੰਘ ਜੀ ਜਿਹੜੀਆਂ ਉਦਾਹਰਣਾਂ ਦਿੰਦੇ ਨਾ ਬੜੀਆਂ ਕਮਾਲ ਦੀਆਂ, ਐਨ ਸਿੱਧੀਆਂ ਸਾਧੀਆਂ। ਕਹਿੰਦੇ ਜਿਵੇਂ ਚਾਰ ਘੋੜ ਸਵਾਰ ਦਿੱਲੀਓ ਨਾ, ਬੜੇ ਵਧੀਆ ਘੋੜੇ, ਉਹਨਾਂ ਤੇ ਸਵਾਰ ਹੋ ਕੇ ਚੱਲ ਪਏ। ਹਾਂਜੀ।
ਆਗੇ ਰਸਤੇ ਮਦ ਕੋ ਰਲ ਤੁਰੇ ਉਹ ਗਧੇ ਵਾਰ।
ਦਿੱਲੀਓ ਤੁਰੇ ਤੇ ਅੱਗੇ ਰਸਤੇ ਵਿੱਚ ਇੱਕ ਗਧੇ ਤੇ ਸਵਾਰ ਹੋ ਕੇ ਜਾ ਰਿਹਾ ਸੀ, ਪਿੱਛੇ ਚਾਰ ਜਣੇ ਘੋੜਿਆਂ ਤੇ ਆ ਰਹੇ ਸੀ ਦਿੱਲੀਓ ਤੁਰੇ, ਅੱਗੇ ਇੱਕ ਗਧੇ ਦੇ ਉੱਤੇ ਸਵਾਰ ਤੁਰਿਆ ਜਾਂਦਾ ਸੀ। ਹਾਂਜੀ।
ਚੋ ਪਈ ਜੋ ਕੋ ਪੁੱਛੇ ਰਸਤੇ ਵਾਏ।
ਉਹ ਜਿਹੜਾ ਗਧੇ ਤੇ ਸਵਾਰ ਸੀ ਉਹਨਾਂ ਨੂੰ ਕਹਿੰਦਾ ਭਰਾਵੋ ਮੈਂ ਇਕੱਲਾ, ਮੈਨੂੰ ਵੀ ਲਈ ਚੱਲੋ ਨਾਲ। ਉਹਨਾਂ ਚਾਰਾਂ ਦੇ ਨਾਲ ਚੱਲ ਪਿਆ। ਅੱਗੇ ਜੇ ਕੋਈ ਪੁੱਛੇ ਨਾ, ਅੱਗੋਂ ਜਿਵੇਂ ਕੋਈ ਰਾਹ ਵਿੱਚ ਪੁੱਛਦਾ ਸੀ हां भाई किधर चले हो कौन हो
सब ते पहले वै बोच जाए
ओ हले चारा ने बोलना हुंदा सी ओ गधे ते सवार जेड़ा सी ओ झट पहला बोल के उना दे गल नु बोच के ना एदा जवाब देंदा ते कहंदा सी
हम पंचे असवार दिल्लियों आए
ओ जदों कोई अगों पुछया करे ना भाई किथों आए हो उना चारा घोड़ सवारा तो पहला ए गधे दा जेड़ा सवार सी ये झट पहला बोल पिया करे ते आखे असी पंजे घोड़ सवार दिल्लियों आए असी पंजे घोड़ सवार दिल्लियों आए हैं ते किथे घोड़ा ते किथे गधा कहावत भी हुंदी है ना भी घोड़ियां दी रेस विच गधियां दी रेस दे विच घोड़े नहीं शामिल होया करदे कहावत पर इहने अपना गधा भी घोड़ियां नाल मिला लिया कहे जी असी पंजे दिल्लियों चल के आए हैं पंजे घोड़ सवार हाँ
वै गधे वाल सब को वल जाए
जिहड़ा गधे ते सवार सी ओह सारिआं नूं वल जाया करे अपने आप नूं चौधरी बनाउण वास्ते भी ये चार मेरे नाल ने मैं इन्हां दा आगू हाँ गधे ते सवार होया
ऐसी पई हिंदालो बात
कहिंदे ओह गल इन्हां हिंदालियां दी होई गुरु साहिब दी बराबरी करन वास्ते हां जी
सुनो गुरमुख हमरे गुर प्रात
ए गुरमुखो मेरे गुर भरावो सुनो मैं तुहानू सुनावा इन्हां निरंजनियां दीआं करतूतां
अगे पई जो हिंदाल औलाद
जिहड़ी अगे हिंदाल दी औलाद होई
जो बड़ गजब गए लिख बाद
हले भाई हिंदाल ने उन्ना नुकसान नहीं कीता अगों इहदे पुत्तर ने इहदी जिहड़ी औलाद सी उना ने बड़ा नुकसान कीता
सो पिन पिन उनके नाम सुनाओ
कहंदे हुण मैं उना दे भी तुहानू ना सुनाउणा जिहड़ी इहदी अगे औलाद होई उना ने पंथ दा नुकसान कीता जन्म साखियां बिगाड़ियां
जिम मुक्के वै तिमे लिखाओ
जिवें मुक्के खत्म होए मैं ओ भी दसदा हां
मुक्त नियामत चली ना गई
जिहड़ी मुक्त नियामत गुरु रामदास सोढ़ी सुल्तान पातशाह दे घरों इन्हां नूं मिली सी इन्हां कोलों चली नहीं गई
उसी पांत दे बोहर लिखई
कहंदे उसे तरह मैं लिखदा हां
दोहरा हिंदाल पुत्र ते जो पए तीन कच रखियो सिखी तोर
हिंदाल दे जेड़े पुत्र उना ने कुछ समा थोड़ा बहुत सिखी दा तौर रखिया भी अपने आप नू क्योंकि गुरु घर तो सीधा वखरा तो नहीं ना कर सकते सी लोकां नू पता सी कि भाई हिंदाल नू गुरु रामदास साहब जी दी कृपा प्राप्त है इहदे पुत्र ने थोड़ा बहुता सिखी दा तौर रखिया मुड़ के जन्म साखी भी उन्हें बिगाड़ी
आगे पए जो पोतरे ते गए सिखियों चोड़े
जेड़े हिंदाल दे अगो पोतरे सी ना उन्होंने ता बिलकुल ही सिखी दा तौर उन्होंने ता सिखी जेड़ी सी अपने घरों बिलकुल ही चौड़ कर दित्ती यानी कि वो बिलकुल ही बेमुख हो गए
जो पई आगे पए पोतरे जो
जेड़े अगे हिंदाल दे पोतरे सन
कहावे आप निरंजनिए सो
अपने आप नू निरंजनिए कहौण लग पे भी असी हुण निरंजनी हां
श्री गुरुद्वारन मन्ने सो नाई
गुरु घरां नू नहीं सी मनदे गुरु रामदास साहब दे दरबार नू नहीं सन मनदे
सगों चुराए गुरुद्वारन खाई
सगों गुरु घरां दा चुरा के इन्हां ने खाणा शुरू कर दिता जिहड़ी संगत गुरु घर जाण वास्ते जाण नूं आया करे पहला ही वरगला के अपने वल लाया करन गुरु घर दी दसवंध दी माया इन्हां ने आप लैणी शुरू कर दित्ती
श्री अमृतसर चंदोवो दरबार
इन्हां ने इत्थों तक करतूतां कीतियां हिंदाल दे पोतरिआं ने कि श्री अमृतसर साहब तों कदे कोई चंदोआ भी इन्हां ने मंगा लैणा ते चंदोआ मंगा के
सोलाहे मंगायो उन कई बार
उत्थों मंगा के चंदोआ अपने सिर ते ला के बहना भी असी बराबर हां कई बार इन्होंने भी करतूतां कीतियां ये कह के लै आउणा जी सानू लोड़ है ते लिया के चंदोआ कोई पुराना चंदोआ होना गुरु रामदास साहब दे दरबार चों लिया के इन्होंने अपने सिर ते ला के बहना
करतार करतार कर आपस में कहे
आपां सिंह मिलदे आ ते फतेह गजाउंदे आ ਇਹ ਜਦੋਂ ਆਪਸ ਵਿੱਚ ਮਿਲਦੇ ਆ ਤੇ ਕਹਿੰਦੇ ਕਰਤਾਰ ਕਰਤਾਰ, ਏਦਾਂ ਆਪਸ ਵਿੱਚ ਮਿਲਦੇ ਨੇ।
ਵਾਹਿਗੁਰੂ ਨਾਮ ਚੁੱਪ ਕਰ ਰਹੇ।
ਜੇ ਕੋਈ ਸਿੰਘ ਅੱਗੋ ਇਹਨਾਂ ਨੂੰ ਫਤਿਹ ਬੁਲਾਉਂਦਾ ਸੀ ਤੇ ਉਹ ਸੁਣ ਕੇ ਬਿਲਕੁਲ ਚੁੱਪ ਕਰ ਜਾਂਦੇ ਸੀ, ਜਵਾਬ ਨਹੀਂ ਸਨ ਦਿੰਦੇ, ਵਾਹਿਗੁਰੂ ਨਹੀਂ ਸਨ ਕਹਿੰਦੇ।
ਕਿਤੇ ਕਹੇ ਪੰਥ ਨਾਨਕ ਹਮਾਰਾ,
ਕਦੇ ਤੇ ਆਖਿਆ ਕਰਨ ਸਾਡਾ ਪੰਥ ਨਾਨਕ ਪੰਥੀਆਂ ਦਾ ਪੰਥ ਹੈ, ਅਸੀਂ ਨਾਨਕ ਪੰਥੀ ਹਾਂ।
ਕਿਤੇ ਕਹੇ ਹਮ ਜਿੰਦੋ ਪੀਰ ਤਾਰਾ,
ਕਦੇ ਕਿਹਾ ਕਰਨ ਜੀ ਸਾਡਾ ਜਿੰਦਾ ਪੀਰ ਹੈ, ਸਾਡਾ ਜਿਹੜਾ ਗੁਰੂ ਹੈ ਉਹ ਜਿੰਦਾ ਪੀਰ ਹੈ।
ਮੁਸਲਮਾਨਨ ਸੋ ਸਨੇ ਰਖਾਏ,
ਕਿਉਂਕਿ ਜਿਹੜਾ ਹਿੰਦਾਲ ਸੀ ਉਹ ਵੀ ਸੁਲਤਾਨੀਆਂ ਸੀ, ਉਹ ਅੱਗੇ ਪੋਤਰਿਆਂ ਤੱਕ ਵੀ ਆਈ ਬਿਰਤੀ, ਹੁਣ ਉਹ ਸੁਲਤਾਨੀਆਂ ਦੀ ਬਿਰਤੀ ਬਣੀ ਹੋਣੀ, ਇਸ ਕਰਕੇ ਮੁਸਲਮਾਨਾਂ ਨਾਲ ਵੀ ਇਹਨਾਂ ਦਾ ਸਨੇਹ, ਤਦੇ ਤੇ ਮੁਸਲਮਾਨਾਂ ਨਾਲ ਯਾਰੀ ਪਾ ਕੇ ਸਿੰਘ ਫੜਾਉਂਦੇ ਸੀ, ਉਹਨਾਂ ਦੇ ਨਾਲ ਇਹਨਾਂ ਦਾ ਸਨੇਹ ਸੀ।
ਸੁਲਤਾਨੀਅਨ ਸੋ ਰਲ ਮਿਲ ਖਾਏ,
ਜਿਹੜੇ ਹੋਰ ਸੁਲਤਾਨੀਏ ਸੀ ਉਹਨਾਂ ਨਾਲ ਬਹਿ ਕੇ ਇੱਕੋ ਥਾਲੀ ਚ ਖਾਂਦੇ ਸਨ।
ਤਿੰਨ ਮੈਂ ਦੁਸ਼ਟ ਪਇਓ ਹਰ ਭਗਤ,
ਕਹਿੰਦੇ ਉਹਨਾਂ ਵਿੱਚੋਂ ਅੱਗੇ ਇੱਕ ਦੁਸ਼ਟ ਹੋਇਆ ਜੰਡਿਆਲੇ ਦਾ, ਗੁਰੂ ਲੋਪੀ ਗੁਰੂ ਘਾਤੀ, ਇਹਦਾ ਨਾਂ ਹੈ ਹਰ ਭਗਤ ਨਿਰੰਜਨੀਆ।
ਉਨ ਬਹੁ ਸਿੱਖ ਮਰਵਾਏ ਬੇਬਖਤ,
ਇਹਨੇ ਬਹੁਤ ਸਾਰੇ ਸਿੱਖ ਕਤਲ ਕਰਾਏ ਬੇਬਖਤ, ਘਰਾਂ ਵਿੱਚੋਂ ਸਿੰਘ ਫੜਾ ਦੇਣੇ, ਸਿੰਘ ਜੰਗਲਾਂ 'ਚ ਰਹਿੰਦੇ ਸੀ, ਜੇ ਕਿਤੇ ਉਹਨਾਂ ਨੇ ਕੁਝ ਦਿਨਾਂ ਬਾਅਦ ਘਰਾਂ ਵਿੱਚ ਆਪਣੇ ਗੇੜਾ ਮਾਰਨ ਆਉਣਾ, ਇਹਨੇ ਜਾ ਕੇ ਉਸੇ ਵੇਲੇ ਮੁਖਬਰੀ ਕਰਨੀ, ਸਿੰਘ ਫੜਾ ਦੇਣੇ, ਬੜੇ ਸਿੰਘ ਇਹਨੇ ਕਤਲ ਕਰਵਾਏ ਪਾਪੀ ਹਰ ਭਗਤ ਨਿਰੰਜਨੀਏ ਨੇ, ਨਾ ਹਰ ਭਗਤ, ਕੰਮ ਜਲਾਦਾਂ ਵਾਲੇ ਸਨ।
ਪਇਓ ਦੁਸ਼ਟ ਚੁਗਲੀ ਬਹੁ ਕਰੀ,
ਇਹਨੇ ਦੁਸ਼ਟ ਨੇ ਬੜੀਆਂ ਚੁਗਲੀਆਂ ਕੀਤੀਆਂ, ਕਦੇ ਲਾਹੌਰ ਜਾ ਕੇ ਚੁਗਲੀਆਂ ਕਰੇ, ਕਦੇ ਨੇੜੇ ਪੱਟੀ ਦੇ ਜਿਹੜਾ ਨਵਾਬ ਸੀ ਉਹਦੇ ਕੋਲ ਚੁਗਲੀਆਂ ਕਰਦਾ ਸੀ, ਇਹਨੇ ਹਮੇਸ਼ਾ ਪੰਥ ਦੀਆਂ ਖਾਲਸੇ ਦੀਆਂ ਚੁਗਲੀਆਂ ਕਰਨੀਆਂ।
ਤੁਰਕਨ ਸਾਥ ਪ੍ਰੀਤ ਤਿੰਨ ਕਰੀ,
ਤੁਰਕਾਂ ਦੇ ਨਾਲ ਇਹਦੀ ਬੜੀ ਪ੍ਰੀਤ ਸੀ ਹਰ ਭਗਤ ਨਿਰੰਜਨੀਏ ਦੀ।
ਦੋਹਰਾ ਪੰਥ ਖਾਲਸੋ ਜਾਬੇ ਉੱਠਿਓ, ਸ਼੍ਰੀ ਸਤਿਗੁਰ ਕੀਓ ਪ੍ਰਚਾਰ।
ਕਹਿੰਦੇ ਜਦੋਂ ਖਾਲਸਾ ਪੰਥ ਉੱਠਿਆ ਨਾ ਸਤਿਗੁਰੂ ਜੀ ਦੇ ਪ੍ਰਚਾਰ ਨਾਲ,
ਜੋ ਕੋ ਸਿੰਘ ਤਿਸ ਪੈ ਆਏ, ਫੜ ਆਪ ਦਏ ਤਿਸ ਮਾਰੇ।
ਕਹਿੰਦੇ ਪੰਥ ਵੱਧਦਾ ਹੈ, ਸਿੰਘ ਹੁੰਦੇ ਤਿਆਰ ਬਰ ਤਿਆਰ, ਜਦੋਂ ਸਤਿਗੁਰੂ ਜੋਤੀ ਜੋਤ ਸਮਾ ਗਏ, 18ਵੀਂ ਸਦੀ ਦੀ ਬਾਤ ਹੈ, ਤਾਂ ਉਸ ਵਕਤ ਹਰ ਭਗਤ ਨਿਰੰਜਨੀਏ ਨੇ ਕਈ ਸਿੰਘ ਤਾਂ ਫੜਾ ਦੇਣੇ, ਕਈਆਂ ਨੂੰ ਆਪ ਹੀ ਕਤਲ ਕਰ ਦੇਣਾ, ਔਰ ਕਤਲ ਕਰਕੇ ਉਹਨਾਂ ਦੇ ਸਿਰ ਲਾਹੌਰ ਦਰਬਾਰ ਭੇਜ ਕੇ ਉੱਥੋਂ ਇਨਾਮ ਲੈਂਦਾ ਸੀ, ਇਹੋ ਜਿਹਾ ਮਲੇਛ ਸੀ।
ਚੋ ਪਈ ਕਈਨ ਦੇਵੇ ਲਾਹੌਰ ਪਹੁੰਚਾਏ,
ਕਿਉਂਕਿ ਉਦੋਂ 10 ਪਾਉਣ ਵਾਲੇ ਨੂੰ ਵੀ ਇਨਾਮ ਮਿਲਦਾ ਸੀ, ਫੜਾਉਣ ਵਾਲੇ ਨੂੰ ਵੀ ਇਨਾਮ ਮਿਲਦਾ ਸੀ, ਫੜ ਕੇ ਲਿਆ ਕੇ ਪੇਸ਼ ਕਰਨ ਵਾਲੇ ਨੂੰ ਵੀ ਇਨਾਮ ਮਿਲਦਾ ਸੀ, ਤੇ ਸਿਰ ਵੱਢ ਕੇ ਵੀ ਲਿਆਉਣ ਵਾਲੇ ਨੂੰ 80 ਰੁਪਈਏ ਤੱਕ ਇਨਾਮ ਦਿੱਤਾ ਜਾਂਦਾ ਸੀ। ਇਹਨੇ ਬਹੁਤ ਸਾਰੇ ਸਿੰਘ ਆਪ ਕਤਲ ਕੀਤੇ, ਉਹਨਾਂ ਦੇ ਸਿਰ ਵੱਢ ਕੇ ਲਾਹੌਰ ਪੇਸ਼ ਕੀਤੇ, ਬਹੁਤ ਸਾਰੇ ਫੜ ਕੇ ਆਪ ਲਿਜਾ ਕੇ ਉੱਥੇ ਲਾਹੌਰ ਦੇ ਨਵਾਬ ਕੋਲ ਭੇਟ ਕਰਕੇ ਉਹਦੇ ਕੋਲੋਂ ਇਨਾਮ ਲਏ।
ਉਹਨਕੇ ਇਨਾਮ ਆਪ ਲੈ ਖਾਏ,
ਉਹਨਾਂ ਦੇ ਇਨਾਮ ਲੈ ਕੇ ਖਾਂਦਾ ਸੀ ਇਹ ਪਾਪੀ ਨਿਰੰਜਨੀਆਂ ਹਰ ਭਗਤ।
ਦਸ ਕਰ ਸਿੰਘਨ ਕਰ ਪਿੰਡੋਂ ਫੜਾਵੇ,
ਦੱਸ ਕੇ ਪਿੰਡਾਂ ਦੇ ਵਿੱਚੋਂ ਸਿੰਘਾਂ ਨੂੰ ਫੜਾ ਦਿੰਦਾ ਸੀ, ਜਦੋਂ ਪਤਾ ਲੱਗਣਾ ਵੀ ਫਲਾਣੇ ਇਸ ਪਿੰਡ ਦੇ ਵਿੱਚ ਸਿੰਘ ਆਉਂਦੇ ਆ ਰਾਤ ਬਰਾਤੇ, ਤਾਂ ਇਹਨੇ ਪਹਿਲਾਂ ਮੁਖਬਰੀ ਕਰਕੇ ਫੌਜ ਸੱਦ ਕੇ ਸਿੰਘ ਫੜਾ ਦੇਣੇ।
ਫੌਜ ਗੈਲ ਬੋ ਤੁਰਕਨ ਰਖਾਵੇ,
ਇਹਨੇ ਆਪਣੇ ਨਾਲ ਵੀ ਸਕਿਉਰਟੀ ਰੱਖੀ ਹੋਈ ਸੀ, ਤੁਰਕਾਂ ਦੀ ਜਿਹੜੀ ਫੌਜ ਸੀ ਇਹਨੂੰ ਵੀ ਡਰ ਸੀ ਵੀ ਕੋਈ ਸਿੰਘ ਹੀ ਨਾ ਆ ਕੇ ਮੈਨੂੰ ਝਟਕ ਜਾਏ, ਇਸ ਕਰਕੇ ਤੁਰਕਾਂ ਦੇ ਸਿਪਾਹੀ ਆਪਣੇ ਨਾਲ ਰੱਖਦਾ ਸੀ ਇਹ ਮਲੇਛ।
ਉਨ ਦੋਏ ਬਾਰ ਸਾਡੋ ਪਿੰਡ ਲੁਟਾਇਓ,
ਭਾਈ ਰਤਨ ਸਿੰਘ ਜੀ ਕਹਿੰਦੇ ਉਹਨੇ ਦੋ ਵਾਰੀ ਸਾਡੇ ਪਿੰਡ ਤੇ ਵੀ ਹਮਲਾ ਕਰਾ ਕੇ ਸਾਡਾ ਪਿੰਡ ਲੁਟਾਇਆ, ਦੱਸਦੇ ਵੀ ਦੋ ਵਾਰ ਉਹਨੇ ਸਾਡਾ ਪਿੰਡ, ਭਾਈ ਰਤਨ ਸਿੰਘ ਹੋਣਾ ਦਾ ਪਿੰਡ ਕਿਹੜਾ ਸੀ, ਮੀਰਾਂ ਕੋਟ, ਕਹਿੰਦੇ ਦੋ ਵਾਰ ਉਹਨੇ ਸਾਡਾ ਪਿੰਡ ਵੀ ਆ ਕੇ ਲੁਟਾਇਆ ਸੀ।
ਬਾਪ ਦਾਦੋ ਉਨ ਸਾਡੋ ਕਢਾਇਓ,
ਸਾਡੇ ਦਾਦਾ ਜੀ ਸਰਦਾਰ ਮਹਤਾਬ ਸਿੰਘ ਜੀ ਮੀਰਾਂ ਕੋਟੀਆ ਜੀ ਨੂੰ ਉਹਨੇ ਪਿੰਡੋਂ ਕਢਾਇਆ। ਮੇਰੇ ਪਿਤਾ ਨੂੰ ਇੱਕ ਵਾਰੀ ਤਕਰੀਬਨ ਮੁਰਦਾ ਸਮਝ ਕੇ ਸੁੱਟ ਗਏ ਸੀ। ਅੱਗੇ ਕਥਾ ਆਵੇਗੀ ਸਾਰੀ ਕਿ ਮੇਰੇ ਪਿਤਾ ਨੂੰ ਵੀ ਉਹਨਾਂ ਨੇ ਮੁਰਦਾ ਬਣਾ ਕੇ ਸੁੱਟ ਦਿੱਤਾ ਸੀ, ਉਹ ਤਾਂ ਪਰਮੇਸ਼ਰ ਨੇ ਰੱਖ ਲਿਆ।
ਉਸਕੇ ਮਗਰ ਜੋ ਪੜੋਤੇ ਪਏ,
ਕਹਿੰਦੇ ਹਰ ਭਗਤ ਨਿਰੰਜਨੀਏ ਦੇ ਮੌਤ ਤੋਂ ਬਾਅਦ ਫਿਰ ਅੱਗੇ ਉਹਦੇ ਜਿਹੜੇ ਪੜਪੋਤਰੇ ਸਨ,
ਕਿਰਪਾਲ ਦਿਆਲ ਜਿਸ ਨਾਮੈ ਠਏ,
ਇੱਕ ਦਾ ਨਾਮ ਕਿਰਪਾਲ ਸੀ ਤੇ ਦੂਜੇ ਦਾ ਨਾਮ ਦਿਆਲ ਸੀ।
ਵੈ ਅਹਿਮਦ ਸ਼ਾਹ ਕੇ ਮੋਹਰੇ ਤਾਏ,
ਉਹ ਅਬਦਾਲੀ ਨਾਲ ਰਲ ਗਏ। ਉਹ ਅਬਦਾਲੀ ਨਾਲ ਰਲ ਕੇ ਜਿਹੜੇ ਹੰਦਾਲ ਦੇ ਅੱਗੇ ਪੜਪੋਤਰੇ ਸੀ, ਹਰ ਭਗਤ ਨਿਰੰਜਨੀਏ ਦੀ ਅੱਗੇ ਜਿਹੜੇ ਉਹਦੇ ਪੁੱਤਰ ਸੀ, ਉਹ ਦਿਆਲ ਹੋਣੀ, ਕਹਿੰਦੇ ਉਹ ਜਾ ਕੇ ਰਲ ਗਏ ਅਬਦਾਲੀ ਨਾਲ, ਮੂਹਰੇ ਹੋ ਕੇ ਜਾਇਆ ਕਰਨ ਪੰਜਾਬ ਚ ਜਿੱਥੇ, ਕਿਉਂਕਿ ਅਬਦਾਲੀ ਵੀ ਸਿੰਘਾਂ ਦਾ ਖੁਰਾ ਖੋਜ ਮਿਟਾਉਣਾ ਚਾਹੁੰਦਾ ਸੀ। ਉਹ ਅੱਗੇ ਲੱਗ ਕੇ ਸਿੰਘਾਂ ਦਾ ਨੁਕਸਾਨ ਅਬਦਾਲੀ ਕੋਲੋਂ ਕਰਾਉਂਦੇ ਰਹੇ।
ਉਨ ਹੋਏ ਆਗੂ ਬੋ ਸਿੰਘ ਮਰਵਾਏ,
ਉਹਨਾਂ ਨੇ ਵੀ ਜਿਹੜਾ ਉਹ ਦਿਆਲ ਸੀ ਤੇ ਕਿਰਪਾਲ, ਨਾ ਵੇਖੋ ਕਿਹੋ ਜੇ ਪਿਓ ਦਾ ਨਾਂ ਹਰ ਭਗਤ ਨਿਰੰਜਨੀਆ, ਅੱਗੋਂ ਪੁੱਤਰਾਂ ਦਾ ਨਾਂ ਕਿਰਪਾਲ ਤੇ ਇੱਕ ਦਾ ਨਾਂ ਦਿਆਲ, ਤੇ ਕੰਮ ਕਸਾਈਆਂ ਵਾਲੇ, ਨਾ ਕਿਰਪਾਲ ਦਿਆਲ ਦੋਵਾਂ ਭਰਾਵਾਂ ਦਾ, ਤੇ ਨਾ ਕਿਰਪਾਲ ਚ ਕਿਰਪਾ ਤੇ ਨਾ ਕਿਤੇ ਦਿਆਲ ਚ ਕੋਈ ਦਇਆ। ਕਸਾਈ ਬਣ ਕੇ ਅਬਦਾਲੀ ਦੇ ਮੂਹਰੇ ਲੱਗ ਕੇ ਸਿੰਘਾਂ ਨੂੰ ਫੜਾਉਂਦੇ ਤੇ ਕਤਲ ਕਰਾਉਂਦੇ।
ਪਯੋ ਕੱਲੂ ਕਾਰਾ ਮਲੇਰੇ ਪਾਈ,
ਜਿਹੜਾ ਇੱਧਰ ਕੋਪਰ ਹੀੜ ਦੇ ਮੈਦਾਨ ਚ ਮਲੇਰ ਕੋਟਲੇ ਦੇ ਇਲਾਕੇ ਚ ਕੱਲੂ ਘਾਰਾ ਹੋਇਆ ਵੱਡਾ,
ਹੁਤ ਹਜ਼ਾਰ ਬੀਸ ਤੀਸਕ ਸਿੰਘ ਮਾਰੇ,
ਜਿਸ ਕੱਲੂ ਘਾਰੇ ਵਿੱਚ ਤਕਰੀਬਨ 20 ਤੋਂ 30 ਹਜ਼ਾਰ ਸਿੰਘਾਂ ਦੀ ਸ਼ਹੀਦੀ ਹੋਈ ਆ ਵੱਡੇ ਕੱਲੂ ਘਾਰੇ ਚ। ਉਹ ਜਿਹੜਾ ਵੱਡਾ ਕੱਲੂ ਘਾਰਾ ਸੀ, ਅੱਗੇ ਕਥਾ ਆਵੇਗੀ ਉਹਦੀ ਵੀ, ਉਹ ਵੱਡਾ ਕੱਲਾ ਜਿਹੜਾ ਕੱਲੂ ਘਾਰਾ ਸੀ ਉਹਦੇ ਚ ਅਬਦਾਲੀ ਨੇ ਸਿੰਘਾਂ ਦਾ ਨੁਕਸਾਨ ਕੀਤਾ। ਇੱਕੋ ਦਿਨ ਚ 20 ਤੋਂ 30 ਹਜ਼ਾਰ ਸਿੰਘ ਬੱਚੇ ਜਿਹੜੇ ਸਨ ਜਾਂ ਬਜ਼ੁਰਗ ਸਨ, ਮਾਤਾਵਾਂ ਸਨ, ਉਹ ਸ਼ਹੀਦ ਹੋਏ।
ਇਸ ਕਰ ਸਿੰਘਨ ਮੋਰਚੇ ਲਾਏ,
ਇਸ ਕਰਕੇ ਸਿੰਘਾਂ ਨੇ ਮੋਰਚੇ ਲਾਏ ਸੀ ਅਬਦਾਲੀ ਦੇ ਖਿਲਾਫ।
ਆਏ ਅਹਿਮਦ ਸ਼ਾਹ ਉਨ ਤੇਊ ਬਚਾਏ,
ਕਿਰਪਾਲ ਦਿਆਲ ਨਾਲ ਵੀ ਸਿੰਘਾਂ ਦੀ ਲੱਗਣ ਲੱਗ ਪਈ ਵੀ ਅਬਦਾਲੀ ਦੀ ਮਦਦ ਕਰਦੇ ਨੇ, ਤੇ ਇਹਨੇ ਅਬਦਾਲੀ ਨੂੰ ਆਪਣੀ ਓਟ ਬਣਾ ਲੈਣਾ, ਅਬਦਾਲੀ ਨੂੰ ਆਪਣੀ ਢਾਲ ਬਣਾ ਲੈਣਾ ਇਹਨਾਂ ਦੋਵਾਂ ਨੇ।
ਜਦ ਖਾਲਸੇ ਦਿਓ ਸ਼ਾਹ ਨਿਕਾਲ,
ਅਖੀਰ ਨੂੰ ਅਬਦਾਲੀ ਦੀ ਵੀ ਨੱਕ ਦਮ ਕਰਕੇ ਖਾਲਸੇ ਨੇ ਅਬਦਾਲੀ ਨੂੰ ਛੱਡਿਆ, ਵਾਪਸ ਕਾਬਲ ਤੱਕ ਛੱਡ ਕੇ ਆਏ ਉਹਨੂੰ, ਮਲੇਛ ਨੂੰ।
ਉਨ ਕਰੀ ਰਸਾਈ ਖਾਲਸੇ ਨਾਲ,
ਫਿਰ ਜਿਹੜੇ ਨਿਰੰਜਨੀਏ ਸੀ ਇਹਨਾਂ ਨੇ ਵੇਖਿਆ ਕਿ ਹੁਣ ਅਬਦਾਲੀ ਤਾਂ ਆਉਂਦਾ ਨਹੀਂ, ਇਹਨਾਂ ਨਿਰੰਜਨੀਆਂ ਨੇ ਹੁਣ ਖਾਲਸੇ ਨਾਲ ਫਿਰ ਮੁੜ ਕੇ ਸਾਂਝ ਪਾ ਲਈ। ਪਹਿਲਾਂ ਇਹਦਾ ਤੇ ਪਿਓ ਦਾਦੇ ਮਰਵਾਉਂਦੇ ਰਹੇ ਸਿੰਘਾਂ ਨੂੰ, ਮੁੜ ਕੇ ਇਹਨਾਂ ਨੇ ਵੇਖਿਆ ਵੀ ਹੁਣ ਸਮਾਂ ਹੋਰ ਹੈ, ਖਾਲਸੇ ਦੇ ਬੋਲਬਾਲੇ ਹੋ ਰਹੇ ਨੇ, ਇਹਨਾਂ ਨੇ ਹੁਣ ਖਾਲਸੇ ਦੇ ਨਾਲ ਰਸਾਈ ਪਾ ਲਈ।
ਕਿਤ ਦੰਗਾ ਸਿੰਘ ਆਪਸ ਮਦ ਪਏਓ,
ਕਹਿੰਦੇ ਕਿਤੇ ਸਿੰਘਾਂ ਵਿੱਚ ਕਿਤੇ ਆਪਸੀ ਯੁੱਧ ਹੋ ਗਿਆ।
ਉਹਾ ਮਦਤ ਗਇਓ ਕਿਰਪਾਲ ਮਰ ਗਇਓ,
ਕਿਰਪਾਲ ਨੇ ਸਿੰਘਾਂ ਨਾਲ ਸਹਿਮਤੀ ਕਰ ਲਈ ਸੀ, ਬਾਅਦ ਵਿੱਚ ਮਾਫ਼ੀ ਮੰਗ ਲਈ ਖਾਲਸੇ ਕੋਲੋਂ ਵੀ ਮੈਂ ਗਲਤੀ ਕੀਤੀ, ਅਬਦਾਲੀ ਦੀ ਮਦਦ ਕਰਦਾ ਰਿਹਾ, ਵੀ ਹੈ ਤਾਂ ਆਪਾਂ ਇੱਕੋ ਗੁਰੂ ਦੇ ਸਿੱਖ, ਤੂੰ ਕਿਰਪਾਲ ਕਿਤੇ ਸਿੰਘਾਂ ਵਿੱਚ ਆਪਸੀ ਕਿਤੇ ਤਕਰਾਰਬਾਜ਼ੀ ਹੋਈ ਹੋਵੇਗੀ, ਵਿੱਚ ਗਿਆ ਛਡਾਉਣ ਤੇ ਮਾਰਿਆ ਗਿਆ, ਸਿੰਘ ਆਪਸ 'ਚ ਲੜਦੇ ਗੁੱਸਾ ਇਹਦੇ 'ਤੇ ਨਿਕਲ ਗਿਆ, ਪਾਪੀਆ ਤੂੰ ਸਿੰਘ ਮਰਵਾਉਂਦਾ ਰਿਹਾ, ਆ ਕੇ ਹੁਣ ਸਾਡੀ ਵਿਚੋਲਗੀ ਕਰਦਾ, ਇਹ ਹੀ ਮਾਰਿਆ ਗਿਆ ਵਿੱਚ।
ਦੋਹਰਾ ਕਿਰਪਾਲ ਮਗਰ ਦਿਆਲ ਦਾਸ, ਫਿਰ ਬਹਿਓ ਗੱਦੀ ਵਾਲੋ,
ਕਹਿੰਦੇ ਕਿਰਪਾਲ ਦਾਸ ਦੇ ਮਰਨ ਤੋਂ ਬਾਅਦ ਉਹਦੀ ਗੱਦੀ ਦੇ ਉੱਤੇ ਉਹਦਾ ਭਰਾ ਦਿਆਲ ਦਾਸ ਬੈਠਾ।
ਸ਼ਰਨ ਦਾਸ ਤਿਸ ਪੁੱਤ ਪਇਓ, ਬੱਡ ਖਰਾਬ ਸ਼ਰਾਬੀ ਜੋਏ,
ਫਿਰ ਅੱਗੇ ਦਿਆਲ ਦਾਸ ਦਾ ਪੁੱਤਰ ਸੀ ਸ਼ਰਨ ਦਾਸ, ਉਹ ਬੈਠਾ ਗੱਦੀ ਤੇ ਆਪਣੇ ਪਿਓ ਦੀ ਮੌਤ ਤੋਂ ਬਾਅਦ ਨਿਰੰਜਨੀਆਂ ਦੀ ਗੱਦੀ ਤੇ, ਜਿਹੜਾ ਉਹ ਸ਼ਰਨ ਦਾਸ ਸੀ ਕਹਿੰਦੇ ਉਹ ਬੜਾ ਸ਼ਰਾਬੀ ਕਬਾਬੀ ਐਬੀ ਆਦਮੀ ਸੀ।
ਚੋਪਈ ਬੜਾ ਕੱਦ ਤਿਸ ਬੜੋ ਜਵਾਨ,
ਬੜਾ ਵੱਡਾ ਉੱਚਾ ਕੱਦ ਸੀ। ਭਾਈ ਰਤਨ ਸਿੰਘ ਕਹਿੰਦੇ ਮੈਂ ਵੇਖਿਆ ਉਹ,
ਕਹਿੰਦੇ ਬੜਾ ਉੱਚਾ ਲੰਮਾ ਉਹਦਾ ਕੱਦ ਤੇ ਜਵਾਨ ਬੜਾ ਸੀ, ਸਰੀਰ ਉਹਦਾ ਬੜਾ ਬਲੀ ਸੀ।
ਵੈ ਖਾਈ ਬੱਕਰੋ ਇਕੱਲੋ ਮਾਨ,
ਇੱਕ ਬੱਕਰਾ ਇਕੱਲਾ ਖਾ ਜਾਂਦਾ ਸੀ ਉਹ ਸ਼ਰਨ ਦਾਸ, ਇੰਨਾ ਬਲ ਸੀ, ਜਵਾਨ ਇੰਨਾ ਸੀ, ਇੱਕ ਬੱਕਰੇ ਦਾ ਮਾਸ ਜਿਹੜਾ ਸੀ ਉਹ ਇਕੱਲਾ ਖਾ ਜਾਂਦਾ ਸੀ।
ਸਭ ਤੋਂ ਵੱਡੋ ਕਾਮੀ ਉਹ,
ਕਹਿੰਦੇ ਹੁਣ ਉਹ ਬੜਾ ਵੱਡਾ ਕਾਮੀ ਤੇ ਵਿਭਚਾਰੀ ਹੋ ਗਿਆ।
ਛੱਡੇ ਨਾ ਸੰਗਤ ਧੀ ਬਹੁ ਕੋ,
ਹੁਣ ਨਿਰੰਜਨੀਆਂ ਦੀ ਸੰਗਤ ਜਾਂਦੀ ਸੀ ਉਹਦੇ ਕੋਲ, ਆਪਣੀ ਜਿਹੜੀ ਸੰਗਤ ਉਹਨਾਂ ਕੋਲ ਆਉਂਦੀ ਸੀ ਨਿਰੰਜਨੀਆਂ ਦੀ, ਉਹਨਾਂ ਦੀਆਂ ਧੀਆਂ ਭੈਣਾਂ ਤੇ ਮਾੜੀ ਨਿਗਾਹ ਰੱਖਣ ਲੱਗ ਪਿਆ ਪਾਪੀ ਸ਼ਰਨਦਾਸ। ਹਾਂਜੀ,
ਉਸ ਤੇ ਸੰਗਤ ਰਹੇ ਸੰਕਾਈ,
ਹੁਣ ਲੋਕ ਉਹਦੇ ਤੋਂ ਸ਼ੰਕਾ ਕਰਨ ਲੱਗ ਪਏ, ਡਰਦੇ ਮਾਰੇ ਧੀ ਭੈਣ ਨਾ ਆਪਣੀ ਲੈ ਕੇ ਜਾਇਆ ਕਰਨ ਇਹਦੇ ਕੋਲ। ਹਾਂਜੀ,
ਉਸ ਤੇ ਬੇਟੀ ਬਹੁ ਨ ਜਾਈ,
ਹੁਣ ਕੋਈ ਬਹੁ ਬੇਟੀ ਆਪਣੀ ਇਹਦੇ ਕੋਲ ਲੈ ਕੇ ਨਹੀਂ ਆਉਂਦਾ।
ਤੋ ਇਸ ਵਿਦ ਉਨ ਸਾਖੀ ਬਣਾਈ,
ਇਹਨੇ ਫਿਰ ਸਾਖੀ ਬਣਾਈ, ਜਿਵੇਂ ਇਹਦਾ ਵਡੇਰਾ ਬਣਾਉਂਦਾ ਰਿਹਾ ਇਹਨੇ ਵੀ ਬਣਾਈ ਇੱਕ ਸਾਖੀ ਸ਼ਰਨਦਾਸ ਨੇ।
ਸਿੱਖੀ ਔਖੀ ਐ ਰੱਖਣੀ ਪਾਈ,
ਲੋਕਾਂ ਨੂੰ ਕਹਿੰਦਾ ਸਿੱਖੀ ਰੱਖਣੀ ਬੜੀ ਔਖੀ ਹੈ, ਉਹਨਾਂ ਨੂੰ ਕਹਿੰਦਾ ਇਹ ਪਾਪੀ ਮਲੇਛ ਜਿਹੜਾ ਆਪਣੇ ਸੰਗਤ ਦੇ ਵਿੱਚ ਆਈਆਂ ਧੀਆਂ ਭੈਣਾਂ ਤੇ ਮਾੜੀ ਨਿਗਾਹ ਰੱਖਦਾ ਸੀ, ਜੋ ਇਹਦੀਆਂ ਧੀਆਂ ਸਨ ਭੈਣਾਂ ਦੇ ਬਰਾਬਰ ਸਨ, ਤੇ ਵਿਭਚਾਰੀ ਜਦੋਂ ਸੰਗਤ ਨੇ ਬੱਚੇ ਲਿਆਉਣੇ ਇਹਦੇ ਕੋਲ ਬੰਦ ਕਰ ਲਏ ਆਪਣੇ, ਇਹਦੀ ਜਿਹੜੀ ਸੰਗਤ ਸੀ ਇਹੋ ਜਿਹਿਆਂ ਦੇ ਚੇਲੇ ਵੀ ਇਹੋ ਜਿਹਿਆਂ ਨਾਲ ਇਹੋ ਜਿਹਾ ਵਰਤਾਰਾ ਵਰਤਦਾ, ਇਹ ਕੱਚੇ ਪਿੱਲਿਆਂ ਦੇ ਡੇਰਿਆਂ ਤੇ ਇਹੋ ਜਿਹਾ ਹੀ ਕੁਝ ਹੁੰਦਾ ਵਰਤਾਰਾ, ਫਿਰ ਸਜ਼ਾ ਵੀ ਮਿਲਦੀ ਹੈ ਸਮਾਂ ਪਾ ਕੇ। ਇਹ ਪਤਾ ਕਿੱਦਾਂ ਗੁੰਮਰਾਹ ਕਰਦੇ ਆ ਇਹਨਾਂ ਨੂੰ ਆਪਣੇ ਚੇਲਿਆਂ ਨੂੰ, ਜਿਵੇਂ ਸ਼ਰਨਦਾਸ ਕਹਿੰਦਾ ਗੁਰੂ ਦੀ ਸਿੱਖੀ ਕਮਾਉਣੀ ਸਾਡੇ ਵਰਗਿਆਂ ਗੁਰੂਆਂ ਦੀ ਸਿੱਖੀ ਕਮਾਉਣੀ ਬੜੀ ਔਖੀ ਹੈ।
ਵਾਲੋ ਨਿੱਕੀ ਖੰਨਿਓ ਤਿੱਖੀ,
ਸਿੱਖੀ ਤਾਂ ਵਾਲ ਨਾਲੋਂ ਵੀ ਬਰੀਕ ਤੇ ਖੰਡੇ ਦੀ ਧਾਰ ਨਾਲੋਂ ਵੀ ਤਿੱਖੀ ਹੈ।
ਵੇਦ ਸ਼ਾਸਤਰ ਕੈ ਮਦ ਐ ਲਿਖੀ,
ਵੇਦਾਂ ਸ਼ਾਸਤਰਾਂ ਚ ਲਿਖੀ, ਮੈਂ ਤਾਂ ਤੁਹਾਡੀ ਪਰਖ ਕਰਦਾ, ਤੁਸੀਂ ਪਰਖ ਚੋਂ ਫੇਲ ਹੋ ਗਏ। ਉਹ ਕਹਿੰਦਾ ਆਪਣੇ ਚੇਲਿਆਂ ਨੂੰ ਕਹਿੰਦਾ ਮੈਂ ਤੁਹਾਡੀ ਪਰਖ ਕਰਦਾ ਸੀ, ਤੁਸੀਂ ਉਸ ਪਰਖ ਦੇ ਵਿੱਚੋਂ ਫੇਲ ਹੋ ਗਏ ਹੋ।
ਬਹੁ ਬੇਟੀ ਹੈ ਕਿਤਨਾ ਕ ਬਾਤ,
ਇਹ ਬਹੁ ਬੇਟੀਆਂ ਕਿੱਡੀ ਕੁ ਗੱਲ ਹੈ, ਇਥੋਂ ਤੱਕ ਕਿ ਬੋਲਿਆ ਮਲੇਛ।
ਹੈ ਪਰਮ ਪਦਾਰਥ ਸਿੱਖੀ ਵਖਿਆ,
ਕਹਿੰਦੇ ਬਹੁ ਬੇਟੀਆਂ ਸਾਡੇ ਕੋਲ ਮੇਰੇ ਕੋਲ ਭੇਟ ਕਰਕੇ ਤੁਹਾਨੂੰ ਮੇਰੀ ਸਿੱਖੀ ਮਿਲਦੀ ਆ, ਉਹ ਸਿੱਖੀ ਦਾ ਕੋਈ ਮੁੱਲ ਹੈ? ਕਹਿੰਦਾ ਆਹ ਕੀ ਚੀਜ਼, ਇੰਨੀ ਕੁ ਵਸਤੂ ਕੀ ਹੈ, ਉਹ ਤਾਂ ਅਮੋਲਕ ਵਸਤੂ ਹੈ ਜਿਹੜੀ ਤੁਹਾਨੂੰ ਮਿਲੀ ਹੈ।
ਆਦ ਅੰਤ ਜੋ ਹੋਤੀ ਆਈ,
ਕਹਿੰਦਾ ਆਦ ਅੰਤ ਇਹੀ ਹੁੰਦਾ ਆਇਆ।
ਯਾ ਮੈਂ ਪਰਮ ਨ ਮਾਨਿਓ ਰਾਈ,
ਇਸ ਕਰਕੇ ਤੁਸੀਂ ਭਰਮ ਨਹੀਂ ਕਰਨਾ ਕਿਸੇ ਨੇ ਮੇਰੇ ਚੇਲਿਆਂ ਨੇ।
ਜਨਮ ਸਾਖੀ ਆਪ ਤਰੀ ਬਣਾਏ,
ਕਹਿੰਦਾ ਤੁਸੀਂ ਸਾਰੇ ਮੇਰੇ ਪ੍ਰੇਮੀ ਹੋ ਤੇ ਮੈਂ ਤੁਹਾਡਾ ਪਿਤਾ ਜੀ ਹਾਂ, ਇਸ ਕਰਕੇ ਮੇਰੇ ਨਾਲ ਤੁਸੀਂ ਕਿਸੇ ਪ੍ਰਕਾਰ ਦਾ ਭਰਮ ਨਹੀਂ ਰੱਖਣਾ। ਏਦਾਂ ਇਹ ਬੋਲਿਆ, ਇਹੋ ਜਿਹੀਆਂ ਰੂਹਾਂ ਨਾ ਮੁੜ ਮੁੜ ਆਉਂਦੀਆਂ ਰਹਿੰਦੀਆਂ ਨੇ ਪਾਪੀਆਂ ਦੀਆਂ, ਔਰੰਗਾ ਵੀ ਮੁੜ ਮੁੜ ਆਉਂਦਾ, ਚੰਗੇਜ਼ ਖਾਂ ਵੀ ਆਉਂਦਾ, ਉਹ ਆਉਂਦੇ ਰਹਿੰਦੇ ਆ ਮੁੜ ਮੁੜ ਕੇ। ਕਹਿੰਦਾ ਤੁਸੀਂ ਸਾਰੇ ਮੇਰੇ ਪ੍ਰੇਮੀ ਜੇ ਤੇ ਮੈਂ ਤੁਹਾਡਾ ਪਿਤਾ ਹਾਂ।
ਕਹਿਓ ਸੰਗਤ ਦੇਖ ਲਿਓ ਆਏ,
ਕਹਿੰਦੇ ਉਸ ਵੇਲੇ ਫਿਰ ਉਹ ਕਹਿਣ ਜੀ ਹਾਂ ਠੀਕ ਹੈ ਜੀ, ਸਾਡੇ ਪਿਤਾ ਸ਼ਰਨਦਾਸ ਜੀ ਬਿਲਕੁਲ ਠੀਕ ਕਹਿੰਦੇ ਹੈ।
ਦੋਹਰਾ ਮੁਖਤ ਨਿਆਮਤ ਬੇਕਦੈ ਗਏ ਸੋਈ ਮਹੀ ਬਾਦ,
ਕਹਿੰਦੇ ਸ਼ਰਨਦਾਸ ਦਾ ਵੀ ਅੰਤ ਨੂੰ ਅੰਤ ਹੋਣਾ ਸੀ, ਪਾਪ ਕੋਈ ਵੀ ਹੋਵੇ ਸਿਖਰ ਤੇ ਜਾ ਕੇ ਅੰਤ ਤਾਂ ਹੁੰਦਾ ਹੀ ਆ ਨਾ, ਉਹਦਾ ਵੀ ਅੰਤ ਹੋ ਗਿਆ, ਉਹਦਾ ਹੀ ਕੋਈ ਚੇਲਾ ਸੀ ਉਹਨੂੰ ਮਾਰ ਗਿਆ, ਸਮਾਪਤ ਹੋ ਗਿਆ। ਕਹਿੰਦੇ ਇੱਦਾਂ ਸਾਰਾ ਘਰ ਇਹਨਾਂ ਦਾ ਖਤਮ ਹੋ ਗਿਆ। ਗੁਰੂ ਸਾਹਿਬ ਨੇ ਕਿੱਡੀ ਵੱਡੀ ਬਖਸ਼ਿਸ਼ ਕੀਤੀ ਸੀ ਇਹਨਾਂ ਦੇ ਵਡੇਰੇ ਹਿੰਦਾਲ ਤੇ, ਪਰ ਇਹਨਾਂ ਕੋਲੋਂ ਸਾਂਭੀ ਨਹੀਂ ਗਈ।
ਪਾਪੀ ਦੁਸ਼ਟ ਨਿੰਦਕ ਮਹਾ ਉਨ ਭਈ ਨਾ ਅਗੋ ਔਲਾਦ,
ਪਾਪੀ ਦੁਸ਼ਟ ਨਿੰਦਕ ਇਹਦੀ ਅੱਗੇ ਔਲਾਦ ਨਹੀਂ ਹੋਈ, ਮਲੇਛ ਦੀ ਅੱਗੇ ਕੋਈ ਸੰਤਾਨ ਨਹੀਂ ਹੋਈ, ਏਦਾਂ ਇਹ ਸਮਾਪਤ ਹੋ ਗਏ। ਹਾਂਜੀ,
ਦੋਹਰਾ ਸਾਖੀ ਤਾਰਾ ਸਿੰਘ ਕੀ ਸੁਨ ਸੋ ਬੁੱਧੀ ਨਿਧਾਨ।
ਹੁਣ ਜਦੋਂ ਨਿਰੰਜਨੀਆਂ ਦਾ ਪ੍ਰਸੰਗ ਪੂਰਾ ਕਰ ਦਿੱਤਾ ਭਾਈ ਰਤਨ ਸਿੰਘ ਹੋਣਾ ਨੇ, ਵੀ ਇਹ ਉਹ ਬੰਦੇ ਸੀ ਗੰਗੂ ਸ਼ਾਹੀਏ, ਨਿਰੰਜਨੀਏ ਤੇ ਗੁਲਾਬ ਰਾਈਏ, ਇਹਨਾਂ ਨੇ ਪੰਥ ਦਾ ਨੁਕਸਾਨ ਕੀਤਾ ਸੀ, ਇਸ ਕਰਕੇ ਭਾਈ ਸਾਹਿਬ ਉਹਨਾਂ ਦਾ ਜ਼ਿਕਰ ਕਰਕੇ ਆਏ ਨੇ। ਹੁਣ ਭਾਈ ਸਾਹਿਬ ਕਹਿੰਦੇ मैं एक गुरु घर दे महान योधे सूरमे भाई तारा सिंह वां उन्हां दा प्रसंग सुनाउणा। साखी तारा सिंह की सुनो सो बुद्ध निधान हे बुद्धि दे निधानो यानी कि बुद्धि मानो गुरसिखो सुनो हुण तारा सिंह दी कथा सुनावा।
बाएं डल मद सिंह पयो बुटर गोत प्रधान।
कहिंदे तारा सिंह जी वां पिंड दे रहण वाले डल ते वां दो पिंड ने हुण बार्डर दे नेड़े पै जांदे डल ते वां नेड़े नेड़े ने दोवें पिंड। भाई तारा सिंह जी वां पिंड दे रहण वाले सी ते बुटर गोत सी इन्हां दा जट्टां दा उस गोत्र दे नाले संबंधित सन ते बड़े योधे महान सिरलथ योधे भाई तारा सिंह दी शहीदी दा प्रसंग चल रहा ते भाई साहब जी ने किवें बहादरी नाल शहीदी प्राप्त कीती है वो कथा आप जी अगलिया प्रसंगां विच सरवण करोगे। गुरु पंथ दा इतिहास कथन करदियां होईयां भुल्लां चुक्कां दे खेवां। वाहे गुरु वाहे गुरु वाहे गुरु
वाहे गुरु 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 वाहे गुरु वाहे गुरु वाहे गुरु
जी वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
हे अच्युत हे पार ब्रह्म
अगनासी अगनासी
हे पूरन हे सर्वम
पंजन गुणतास
हे संगी हे निरंकार
गुण सब टेक
हे गोविंद हे गुण निदान
हे सदा बबे
हे अपरंपर हर हरे
आरे
हे संत कै सदा संग हे ठाकुर हूँ दास रो
निर्गुण गुण नहीं कोई
नानक दीजै नाम दान
राखो ये परोए
आए प्रभ शरणागति
कृपा निधि दयाले
एक अखर हर मन बस्त
नानक ओत निहाल
वाहे गुरु नाम जहाज है
चढ़े सो तेरे पारे
जो शरदा कर सेवंदे
गुर पारे उतार निहार
वाहे गुरु नाम जहाज है
चढ़े सो तेरे पारे
जो शरदा कर सेवंदे
गुर पारे उतार निहार
वाहे गुरु जी का खालसा वाहे गुरु जी की फतेह।